ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਦੇ ਪਾਏ ਕਹਾਹ ਭੀ ਤੂੰ ਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ਵਿਣ ਬੋਹਿਥ ਭੈ ਡੁੱਬੀਐ ਪਿਆਰੇ ਕੰਦੇ ਪਾਏ ਕਹਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਮੀਰੀ ਪੀਰੀ ਕੇ ਮਾਲਕ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਸਭ ਤੋਂ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਦੇ ਬਾਰੇ ਇਤਿਹਾਸ ਨੇ ਇਹ ਬਚਨ ਕਹੇ ਕਿ ਧੰਨ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਾਰ ਮੰਗਿਆ ਸੋਈ ਦਿੱਤਾ। ਧੰਨ ਬਾਬਾ ਗੁਰਦਿੱਤਾ ਜੀ ਆਪ ਜੀ ਕਾ ਆਨੰਦ ਕਾਰਜ ਬਟਾਲੇ ਦੀ ਧਰਤੀ ਤੇ ਮਾਤਾ ਨਿਹਾਲ ਕੌਰ ਜੀ ਦੇ ਨਾਲ ਹੋਇਆ। ਛੇਵੇਂ ਪਾਤਸ਼ਾਹ ਆਪ ਆਪਣੇ ਸਾਹਿਬਜ਼ਾਦਾ ਜੀ ਕੀ ਜੰਝ ਲੈ ਕੇ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਗਏ ਔਰ ਬਟਾਲੇ ਵਿਖੇ ਬਾਬਾ ਗੁਰਦਿੱਤਾ ਜੀ ਕਾ ਆਨੰਦ ਕਾਰਜ ਹੋਇਆ। ਗੁਰੂ ਕੇ ਬਚਨ ਮੁਤਾਬਕ ਪੰਜਵੇਂ ਪਾਤਸ਼ਾਹ ਜੀ ਕੀ ਵਸਾਈ ਨਗਰੀ ਕਰਤਾਰਪੁਰ ਜੋ ਜਲੰਧਰ ਦੇ ਨਜ਼ਦੀਕ ਹੈ ਇੱਥੇ ਬਾਬਾ ਗੁਰਦਿੱਤਾ ਜੀ ਨੇ ਆਪਣਾ ਨਿਵਾਸ ਰੱਖਿਆ ਔਰ ਇੱਥੇ ਕਰਤਾਰਪੁਰ ਵਿਖੇ ਰਹਿੰਦਿਆਂ ਹੀ ਪਹਿਲੀ ਸੰਤਾਨ ਪੁੱਤਰ ਦਾ ਜਨਮ ਆਪ ਜੀ ਕੇ ਗ੍ਰਹਿ ਵਿਖੇ ਹੋਇਆ ਜਿਸ ਦਾ ਨਾਮ ਧੀਰਮਲ ਰੱਖਿਆ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਵੀ ਕਰਤਾਰਪੁਰ ਵਿਖੇ ਆਪਣਾ ਨਿਵਾਸ ਰੱਖਿਆ ਤੀਸਰੀ ਜੰਗ ਤੋਂ ਉਪਰੰਤ ਜੋ ਮਾਲਵੇ ਵਿੱਚ ਲੜੀ ਗਈ ਔਰ ਫਿਰ ਇੱਥੋਂ ਛੇਵੇਂ ਪਾਤਸ਼ਾਹ ਜੀ ਕੇ ਬਚਨ ਮੁਤਾਬਕ ਹੀ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਜਾ ਕੇ ਬਾਬਾ ਗੁਰਦਿੱਤਾ ਜੀ ਨੇ ਇੱਕ ਨਵਾਂ ਨਗਰ ਵਸਾਇਆ ਜਿਸ ਦਾ ਉਦੋਂ ਨਾਮ ਸ੍ਰੀ ਗੁਰ ਕੀਰਤਪੁਰ ਰੱਖਿਆ ਤੇ ਅੱਜ ਅਸੀਂ ਉਸ ਨੂੰ ਕੀਰਤਪੁਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ। ਇਸ ਨਵੇਂ ਨਗਰ ਵਿੱਚ ਬਾਬਾ ਗੁਰਦਿੱਤਾ ਜੀ ਦਾ ਨਿਵਾਸ ਹੋਇਆ ਔਰ ਇੱਥੇ ਰਹਿੰਦਿਆਂ ਹੋਇਆਂ ਹੀ ਆਪ ਜੀ ਦੇ ਗ੍ਰਹਿ ਵਿਖੇ ਮਾਘ ਸੁਦੀ ਚੌਦਸ ਸੰਮਤ 1678 ਬਿਕਰਮੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ। ਸਮਾਂ ਆਇਆ ਜਦੋਂ ਛੇਵੇਂ ਪਾਤਸ਼ਾਹ ਜੀ ਕੀ ਜ਼ੁਲਮ ਦੇ ਵਿਰੁੱਧ ਚੌਥੀ ਤੇ ਆਖਰੀ ਜੰਗ ਕਰਤਾਰਪੁਰ ਹੋਈ ਉਹ ਜੰਗ ਜਿੱਤਣ ਤੋਂ ਤੁਰੰਤ ਬਾਅਦ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਚਾਲੇ ਪਾ ਦਿੱਤੇ ਤੇ ਕੀਰਤਪੁਰ ਸਾਹਿਬ ਵਿਖੇ ਹੀ ਸਤਿਗੁਰੂ ਜੀ ਨੇ ਫਿਰ ਆਪਣਾ ਨਿਵਾਸ ਰੱਖਿਆ। ਸਤਿਗੁਰੂ ਜੀ ਕੇ ਪੰਜ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹਨਾਂ ਦੇ ਵਿੱਚੋਂ ਬਾਬਾ ਅਟਲ ਜੀ ਤਾਂ ਪਹਿਲਾਂ ਹੀ ਜੋਤੀ ਜੋਤ ਸਮਾ ਚੁੱਕੇ, ਅਕਾਲ ਚਲਾਣਾ ਕਰ ਚੁੱਕੇ ਸਨ। ਕੀਰਤਪੁਰ ਸਾਹਿਬ ਵਿਖੇ ਸਤਿਗੁਰਾਂ ਦੇ ਨਿਵਾਸ ਹੁੰਦਿਆਂ ਹੋਇਆਂ ਬਾਬਾ ਗੁਰਦਿੱਤਾ ਜੀ ਕਾ ਅਕਾਲ ਚਲਾਣਾ ਹੋਇਆ ਤੇ ਹੁਣ ਗੁਰੂ ਕੇ ਤਿੰਨ ਸਾਹਿਬਜ਼ਾਦੇ ਬਾਬਾ ਸੂਰਜਮਲ, ਬਾਬਾ ਅਣੀ ਰਾਏ ਤੇ ਸਤਿਗੁਰੂ ਸ੍ਰੀ ਤੇਗ ਬਹਾਦਰ ਸਾਹਿਬ ਜੀ ਇਹ ਸਤਿਗੁਰਾਂ ਦੇ ਕੋਲ ਸੇਵਾ ਦੇ ਵਿੱਚ ਹਾਜ਼ਰ ਨੇ। ਸਮਾਂ ਆਪਣੀ ਚਾਲ ਚੱਲਦਾ ਹੈ। ਸਾਹਿਬ ਸ੍ਰੀ ਹਰ ਰਾਏ ਜੀ ਜੋ ਕਿ ਛੇਵੇਂ ਪਾਤਸ਼ਾਹ ਜੀ ਕੇ ਅਤਿਅੰਤ ਲਾਡਲੇ ਪੋਤਰੇ ਹਨ, ਤਿਨ੍ਹਾਂ ਦੇ ਨਾਲ ਆਪ ਜੀ ਕਾ ਬਹੁਤ ਜ਼ਿਆਦਾ ਸਨੇਹ ਰਿਹਾ। ਜਿੱਥੇ ਬੈਠਦੇ ਪੋਤਰਾ ਜੀ ਨੂੰ ਨਾਲ ਬਿਠਾਉਂਦੇ, ਜਿੱਧਰ ਜਾਂਦੇ ਨਾਲ ਲੈ ਕੇ ਜਾਂਦੇ ਤੇ ਤਕਰੀਬਨ ਹੀ ਸਿੱਖ ਸੰਗਤਾਂ ਇਹ ਮਹਿਸੂਸ ਕਰਦੀਆਂ ਸਨ ਕਿ ਮੀਰੀ ਪੀਰੀ ਕੇ ਮਾਲਕ ਸਤਿਗੁਰਾਂ ਦਾ ਝੁਕਾਅ ਆਪਣੇ ਪੋਤਰੇ ਵੱਲੇ ਬਹੁਤ ਜ਼ਿਆਦਾ ਹੈ। ਸੋ ਬਹੁਤਾ ਸਾਧ ਸੰਗਤ ਜੀ, ਮੈਂ ਵਿਸਥਾਰ ਵਿੱਚ ਨਾ ਜਾਵਾਂ, ਛੇਵੇਂ ਪਾਤਸ਼ਾਹ ਜੀ ਨੇ ਆਪਣੀ ਰਜ਼ਾ ਮੁਤਾਬਕ ਜੋਤੀ ਜੋਤ ਸਮਾਉਣ ਦੇ ਜਦ ਤਿਆਰੀ ਕੀਤੇ, ਬਾਬਾ ਗੁਰਦਿੱਤਾ ਜੀ ਕਾ ਜਿਸ ਥਾਂ ਤੇ ਸੰਸਕਾਰ ਹੋਇਆ ਉਹ ਗੁਰ ਅਸਥਾਨ ਦੀ ਸੰਗਤਾਂ ਕੀਰਤਨ ਦਰਸ਼ਨ ਦੀਦਾਰੇ ਕਰਦੀਆਂ ਨੇ। ਹੁਣ ਤਾਂ ਸਿੱਧਾ ਰਸਤਾ ਬਣ ਗਿਆ, ਮੋਟਰ ਕਾਰਾਂ ਗੱਡੀਆਂ ਬੱਸਾਂ ਸਿੱਧੀਆਂ ਉੱਪਰ ਤੱਕ ਜਾਂਦੀਆਂ ਨੇ। ਪਹਿਲਾਂ ਆਪਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਜਾਣਦੇ ਨੇ ਕਿ ਸੈਂਕੜੇ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਸੀ। ਉਹਨਾਂ ਪੌੜੀਆਂ ਦੇ ਵਿੱਚ ਹੀ ਗੁਰਦੁਆਰਾ ਤੀਰਸਰ ਸਾਹਿਬ ਆਉਂਦਾ ਹੈ। ਸੋ ਉੱਥੋਂ ਸਤਿਗੁਰੂ ਜੀ ਨੇ ਤੀਰ ਚਲਾਇਆ ਸੀ ਤੇ ਪਤਾਲਪੁਰੀ ਵਾਲਾ ਅਸਥਾਨ ਪ੍ਰਗਟ ਕੀਤਾ ਤੇ ਉੱਥੇ ਇੱਕ ਕੋਠੜੀ ਬਣਾਉਣ ਵਾਸਤੇ ਹੁਕਮ ਕੀਤਾ ਸੀ। ਧੰਨ ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਕਿ ਆਪਣੇ ਦਾਦਾ ਸਤਿਗੁਰਾਂ ਨੂੰ ਬਹੁਤ ਪਿਆਰੇ ਹਨ, ਹਰੇਕ ਬਚਨ ਦੀ ਪਾਲਣਾ ਕਰਦੇ ਹਨ। ਸਤਿਗੁਰੂ ਗਰੀਬ ਨਿਵਾਸ ਜੀ ਨੇ ਅਚਾਨਕ ਇਹ ਕੌਤਕ ਰਚਿਆ, ਬਾਬਾ ਬੁੱਢਾ ਸਾਹਿਬ ਜੀ ਕੇ ਸਪੁੱਤਰ ਸਾਹਿਬ ਬਾਬਾ ਭਾਨਾ ਜੀ ਉਹਨਾਂ ਨੂੰ ਬਚਨ ਕੀਤਾ ਕਿ ਭਾਈ ਨਾਰੀਅਲ, ਪੰਜ ਪੈਸੇ, ਚੰਦਨ ਚੌਕੀ, ਹੋਰ ਸਮੱਗਰੀ ਲੈ ਕੇ ਆਓ। ਬ੍ਰਹਮ ਗਿਆਨੀ ਕਾ ਬ੍ਰਹਮ ਗਿਆਨੀ ਪੁੱਤਰ ਸਮਝ ਗਏ ਕਿ ਸਤਿਗੁਰੂ ਜੀ ਨੇ ਹੁਣ ਕੋਈ ਅਨੋਖਾ ਕੌਤਕ ਵਰਤਾਉਣਾ ਹੈ। ਸਾਰੀ ਤਿਆਰੀ ਕੀਤੀ। ਸੋ ਅੱਜ ਦਾ ਦਿਨ ਚੇਤ ਸੁਦੀ ਤ੍ਰੌਦਸੀ ਦਾ, ਸੰਮਤ 1701 ਬਿਕਰਮੀ, 1695 ਵੀ ਲਿਖੀ ਆ ਕੁਝ ਗ੍ਰੰਥਾਂ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਸਤਿਗੁਰੂ ਹਰ ਰਾਏ ਸਾਹਿਬ ਜੀ ਨੂੰ ਚੰਦਨ ਦੀ ਚੌਂਕੀ ਉੱਪਰ ਬੈਠਾਇਆ, ਬਾਬਾ ਭਾਨਾ ਜੀ ਨੂੰ ਬਚਨ ਕੀਤਾ ਕਿ ਜਿਵੇਂ ਤੁਹਾਡੇ ਪਿਤਾ ਜੀ ਪਹਿਲਾਂ ਇਹ ਸੇਵਾ ਨਿਭਾਉਂਦੇ ਆਏ ਨੇ, ਤੁਸੀਂ ਹੁਣ ਇਹ ਸੇਵਾ ਨਿਭਾਓ, ਚੰਦਨ ਕੇਸਰ ਰਗੜ ਕੇ ਲੈ ਕੇ ਆਓ। ਸਾਹਿਬ ਭਾਨਾ ਜੀ ਨੇ ਤਿਆਰੀ ਕੀਤੀ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਉਹ ਗੁਰਤਾ ਦੀ ਪ੍ਰਾਤਨ ਮਰਯਾਦਾ ਦੇ ਮੁਤਾਬਕ ਨਾਰੀਅਲ, ਪੰਜ ਪੈਸੇ ਆਪਣੇ ਹੱਥ ਵਿੱਚ ਲਏ, ਸਤਿਗੁਰੂ ਹਰ ਰਾਏ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ ਤੇ ਇਹ ਵਸਤਾਂ ਤਿਨ੍ਹਾਂ ਦੇ ਅੱਗੇ ਰੱਖ ਕੇ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਪਵਿੱਤਰ ਸੀਸ ਨਿਵਾ ਦਿੱਤਾ। ਗੁਰੂ ਮਹਾਰਾਜ ਜੀ ਦਾ ਰੁੱਖ ਵੇਖ ਕੇ, ਗੁਰੂ ਕਾ ਇਸ਼ਾਰਾ ਪਾ ਕੇ, ਸੋ ਉਹ ਗੁਰਤਾ ਉੱਪਰ ਸੁਸ਼ੋਭਿਤ ਕਰਨ ਦੀ ਰਸਮ ਦਾ ਜਿਹੜਾ ਟਿੱਕਾ ਸੀ ਉਹ ਸਾਹਿਬ ਬਾਬਾ ਭਾਨਾ ਜੀ ਨੇ ਲਗਾਇਆ। ਪੁੰਨ ਸਾਹਿਬ ਭਾਨੇ ਕੇ ਟੀਕਾ, ਕੀਨਸ ਸੋਢੀ ਕੁਲ ਮਹਿਨੀਕਾ, ਪੁੰਨ ਸਭ ਸੋ ਗੁਰ ਕਹੀ ਸੁਨਾਏ, ਮਮ ਸਨ ਅਬ ਜਾਨੋ ਹਰ ਰਾਏ। ਸਾਰੀ ਸੰਗਤ ਪ੍ਰਤੀ ਛੇਵੇਂ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਕਿ ਅੱਜ ਤੋਂ ਸਾਡੀ ਤਰ੍ਹਾਂ ਸ੍ਰੀ ਹਰ ਰਾਏ ਜੀ ਨੂੰ ਜਾਣਨਾ, ਅੱਜ ਤੋਂ ਸਾਡਾ ਇਹ ਰੂਪ ਹਨ, ਇਹ ਪੰਥ ਦੀ, ਕੌਮ ਦੀ, ਸਿੱਖ ਧਰਮ ਦੀ ਅਗਵਾਈ ਕਰਨਗੇ, ਸਾਰਿਆਂ ਨੇ ਇਹਨਾਂ ਦੀ ਚਰਨੀ ਪੈਣਾ। ਜਿੰਨੀਆਂ ਸੰਗਤਾਂ ਹਾਜ਼ਰ ਸਨ ਸਾਰੀਆਂ ਨੇ ਹੁਕਮ ਮੰਨਿਆ। ਧੰਨ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਆਪਣਾ ਸੀਸ ਨਿਵਾਇਆ। ਇਉਂ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਗੁਰਤਾ ਤੇ ਸੁਭਾਏ ਮਾਨ ਕੀਤਾ। ਅੱਜ ਉਹ ਸੱਤਵੇਂ ਪਾਤਸ਼ਾਹ ਜੀ ਕਾ ਗੁਰਤਾ ਗੱਦੀ ਦਿਵਸ ਹੈ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਥੋੜ੍ਹੀ ਜਿਹੀ ਬੇਨਤੀ ਨਾਲ ਇਤਿਹਾਸ ਦੀ ਹੋਰ ਕਰਾਂ। ਸੋ ਉਸ ਵਕਤ, ਕਿਉਂਕਿ ਬਾਬਾ ਗੁਰਦਿੱਤਾ ਜੀ ਤੋਂ ਬਾਅਦ ਦੂਸਰੇ ਵੱਡੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਜੀ ਕੇ ਬਾਬਾ ਸੂਰਜਮਲ ਜੀ ਸਨ, ਉਹਨਾਂ ਦੇ ਮਾਤਾ ਜੀ ਮਾਤਾ ਮਰਵਾਹੀ ਜੀ ਕੇ ਮਨ ਵਿੱਚ ਕੁਝ ਇਤਰਾਜ਼ ਵੀ ਆਇਆ ਅਤੇ ਉਹਨਾਂ ਦੇ ਇਤਰਾਜ਼ ਨੂੰ ਜਾਣ ਕੇ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਸੂਰਜਮਲ ਜੀ ਨੂੰ ਉਸ ਵੇਲੇ ਕੋਲ ਬਿਠਾ ਕੇ ਪੁੱਛਿਆ ਸੀ, ਕਹੋ ਸੂਰਜਮਲ ਕਿਆ ਚਿੱਤ ਹੈ, ਗੁਰੂ ਬਨਨ ਕੋ ਚਿੱਤ ਮੈਂ ਚਾਹੈਂ। ਦੱਸ ਸੂਰਜਮਲ, ਤੇਰੇ ਮਨ ਵਿੱਚ ਕੀ ਹੈ, ਤੂੰ ਇੱਛਾ ਰੱਖਦਾ ਗੁਰੂ ਬਣਨ ਦੀ? ਤਾਂ ਉਸ ਵਕਤ ਹੱਥ ਜੋੜ ਕੇ ਬਾਬਾ ਸੂਰਜਮਲ ਜੀ ਨੇ ਗੁਰਚਰਣਾਂ ਵਿੱਚ ਬੇਨਤੀ ਕੀਤੀ ਸੀ ਕਿ ਮਹਾਰਾਜ, ਮੈਂ ਨਾ ਏਵ ਮਨੋਰਥ ਠਾਨਾ, ਮੈਂ ਇਹ ਮਨੋਰਥ ਆਪਣੇ ਮਨ ਵਿੱਚ ਬਿਲਕੁਲ ਵੀ ਨਹੀਂ ਕਦੇ ਕੀਤਾ। ਜੇ ਪ੍ਰਸੰਨਤਾ ਆਪਣੀ ਠਾਨੋ, ਦੇਨੋ ਉਚਿਤ ਮੋਹੇ ਕਉ ਜਾਨੋ, ਤਉ ਸਿੱਖੀ ਆਪਣੀ ਮੁਝ ਦੀਜੈ, ਗੁਰਤਾ ਭਾਰ ਨਾ ਸਹੋਂ ਲਖੀਜੈ। ਮਹਾਰਾਜ, ਜੇ ਮੇਰੇ ਤੇ ਆਪ ਜੀ ਪ੍ਰਸੰਨਤਾ ਕਰਦੇ ਹੋ, ਮੇਰੇ ਤੇ ਕੋਈ ਬਖਸ਼ਿਸ਼ ਕਰਨੀ ਚਾਹੁੰਦੇ, ਮੈਨੂੰ ਕੁਝ ਦਾਤ ਦੇਣੀ ਹੀ ਚਾਹੁੰਦੇ ਹੋ, ਤਾਂ ਕਿਰਪਾ ਕਰੋ ਕਿ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਸਿੱਖੀ ਦਾਨ ਬਖਸ਼ੋ। ਮੈਂ ਗੁਰਤਾ ਦਾ ਭਾਰ ਨਹੀਂ ਚੱਲ ਸਕਦਾ, ਮੈਂ ਸ਼ਰਧਾਵਾਨ ਸਿੱਖ ਬਣਿਆ ਰਹਾਂ, ਇਹ ਮੇਰੇ ਤੇ ਕਿਰਪਾ ਕਰੋ। ਇਹ ਬਚਨ ਸੁਣ ਕੇ ਛੇਵੇਂ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੋਏ ਸੀ ਅਤੇ ਬਚਨ ਕੀਤਾ ਸੀ ਕਿ ਸੂਰਜਮਲ, ਤੂੰ ਸਿੱਖੀ ਮੰਗ ਲਈ, ਸਭ ਕੁਝ ਹੀ ਮੰਗ ਲਿਆ, ਸਭ ਕੁਝ ਹੀ ਸਿੱਖੀ ਦੇ ਅਧੀਨ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਮਹਿਮਾ ਵਡਿਆਈ ਵੀ ਜਣਾਈ ਸੀ। ਉਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਨਵਾਂ ਅਸਥਾਨ ਜੋ ਪਤਾਲਪੁਰੀ ਪ੍ਰਗਟ ਕੀਤਾ ਸੀ, ਸੋ ਉਸ ਕੋਠੜੀ ਸਾਹਿਬ ਵਿਖੇ ਆਪਣਾ ਚੌਂਕੜਾ ਲਗਾ ਲਿਆ ਸੀ। ਉਹ ਗੁਰੂ ਮਹਾਰਾਜ ਜੀ ਕੇ ਜੋਤੀ ਜੋਤ ਸਮਾਉਣ ਦਾ ਇਤਿਹਾਸ ਜੋਤੀ ਜੋਤ ਦਿਹਾੜੇ ਵਾਲੇ ਦਿਨ ਸੰਗਤਾਂ ਸਰਵਣ ਕਰਨਗੀਆਂ। ਅੱਜ ਸੱਤਵੇਂ ਪਾਤਸ਼ਾਹ ਜੀ ਕਾ ਗੁਰਤਾ ਗੱਦੀ ਦਿਵਸ ਹੈ। ਗੁਰਤਾ ਤੇ ਸੁਸ਼ੋਭਿਤ ਹੋਣ ਉਪਰੰਤ ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਮਤ ਦੀ ਉੱਤਮ ਵਿਚਾਰਧਾਰਾ ਨੂੰ ਪ੍ਰਚਾਰਿਆ ਪ੍ਰਸਾਰਿਆ, ਬੇਅੰਤ ਜੀਵਾਂ ਦਾ ਪਾਰ ਉਤਾਰਾ ਕੀਤਾ, ਬੇਅੰਤ ਜੀਵਾਂ ਤੇ ਸੰਸਾਰਕ ਰੂਪ ਵਿੱਚ ਵੀ ਪਰ ਉਪਕਾਰ ਕੀਤੇ, ਉੱਥੇ ਨਾਲ ਹੀ ਆਪ ਜੀ ਨੇ ਵਾਤਾਵਰਣ ਦੀ ਸੰਭਾਲ ਦੇ ਵਾਸਤੇ ਕੀਰਤਪੁਰ ਸਾਹਿਬ ਵਿਖੇ ਉਚੇਚਾ ਸੁੰਦਰ ਬਾਗ ਲਗਵਾਇਆ ਤੇ ਉਸ ਬਾਗ ਵਿੱਚ ਬੜੇ ਬੜੇ ਵਧੀਆ ਕਿਸਮ ਦੇ ਔਸ਼ਧੀਆਂ ਵਾਲੇ ਜਿਹੜੇ ਬੂਟੇ ਸਨ ਉਹ ਵੀ ਆਪ ਜੀ ਨੇ ਲਗਵਾਏ। ਚੌਗਿਰਦੇ ਦੀ ਸਾਂਭ ਸੰਭਾਲ ਵੱਲ ਆਪ ਜੀ ਨੇ ਵਿਸ਼ੇਸ਼ ਧਿਆਨ ਦਿੱਤਾ ਔਰ ਨਾਲ ਹੀ ਜੜੀਆਂ ਬੂਟੀਆਂ ਇਉਂ ਉਗਾ ਕੇ ਪੈਦਾ ਕਰਕੇ ਉਹਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਕੀਰਤਪੁਰ ਸਾਹਿਬ ਵਿਖੇ ਦਵਾਖਾਨਾ ਵੀ ਖੋਲ੍ਹਿਆ ਜਿਹਦੇ ਵਿੱਚ ਲੋੜਵੰਦਾਂ ਦੇ ਵਾਸਤੇ ਇਉਂ ਰੋਗਾਂ ਦੇ ਇਲਾਜ ਦਾ ਬਹੁਤ ਵਧੀਆ ਪ੍ਰਬੰਧ ਆਪ ਜੀ ਨੇ ਕੀਤਾ ਸੀ। ਇੱਥੋਂ ਤੱਕ ਕਿ ਹਿੰਦੁਸਤਾਨ ਦੇ ਉਸ ਵਕਤ ਦੇ ਬਾਦਸ਼ਾਹ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਕੋ, ਜਿਸ ਨੂੰ ਔਰੰਗਜ਼ੇਬ ਨੇ ਧੱਕੇ ਦੇ ਨਾਲ ਚੌਲਾਂ ਵਿੱਚ ਪਾ ਕੇ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਸੀ ਔਰ ਉਹਦੇ ਪੇਟ ਵਿੱਚ ਹਮੇਸ਼ਾ ਅਫਾਰਾ ਰਹਿੰਦਾ ਸੀ, ਬਹੁਤ ਵੱਡੇ ਤੋਂ ਵੱਡੇ ਜਿਹੜੇ ਸ਼ਾਹੀ ਹਕੀਮ ਸਨ ਉਹ ਕੀਮਤੀ ਤੋਂ ਕੀਮਤੀ ਜੜੀਆਂ ਬੂਟੀਆਂ ਦੇ ਨਾਲ ਵੀ ਦਾਰਾ ਸ਼ਕੋ ਦਾ ਇਲਾਜ ਕਰਨ ਵਿੱਚ ਕਾਮਯਾਬ ਨਹੀਂ ਸੀ ਹੋ ਸਕੇ। ਆਖਰ ਸੱਤਵੇਂ ਪਾਤਸ਼ਾਹ ਜੀ ਦੇ ਬਾਗ ਵਿੱਚ ਪੈਦਾ ਕੀਤੀਆਂ ਔਸ਼ਧੀਆਂ ਦੇ ਨਾਲ ਹੀ ਦਾਰਾ ਸ਼ਕੋ ਦਾ ਇਲਾਜ ਹੋਇਆ ਸੀ। ਉਹਦੇ ਪੇਟ ਅੰਦਰੋਂ ਉਹ ਸ਼ੇਰ ਦੀ ਮੁੱਛ ਦਾ ਵਾਲ ਨਿਕਲਿਆ ਤੇ ਉਹ ਤੰਦਰੁਸਤ ਹੋਇਆ ਸੀ। ਇਹੋ ਜਿਹਾ ਦਵਾਖਾਨਾ ਸੱਤਵੇਂ ਪਾਤਸ਼ਾਹੀ ਨੇ ਤਿਆਰ ਕੀਤਾ ਸੀ। ਇਉਂ ਅੱਜ ਦਾ ਜਿਹੜਾ ਦਿਹਾੜਾ ਹੈ ਸੱਤਵੇਂ ਪਾਤਸ਼ਾਹੀ ਦਾ ਗੁਰਤਾ ਗੱਦੀ ਦਿਵਸ, ਇਹ ਵਾਤਾਵਰਣ ਸੰਭਾਲ ਦਿਵਸ ਵਜੋਂ ਵੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਂਦਾ ਹੈ। ਫਿਰ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਕੇ ਪ੍ਰਕਾਸ਼ ਦਿਹਾੜੇ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਵਣ। ਧੰਨ ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਨਿਮਾਣਿਆਂ ਨੂੰ ਮਾਣ ਬਖਸ਼ੇ, ਵਡਿਆਈਆਂ ਬਖਸ਼ਿਸ਼ ਕੀਤੀਆਂ, ਭੁੱਖ ਤੇ ਦੁੱਖ ਦੇ ਨਾਲ ਜੂਝਦਿਆਂ ਹੋਇਆਂ ਨੂੰ ਰਾਜ ਭਾਗ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਬੇਅੰਤ ਵਡਿਆਈਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ, ਜਿਨ੍ਹਾਂ ਦਾ ਵਰਣਨ ਸਾਡੀ ਰਸਨਾ ਕਦੇ ਵਾਸਤੇ ਕਰ ਨਹੀਂ ਸਕਦੀ। ਆਓ ਅੱਜ ਦੇ ਇਸ ਸੁਭਾਗ ਦਿਵਸ ਮੌਕੇ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਸੁਭਾਏਮਾਨ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰੇ ਬਖਸ਼ਦਿਆਂ ਜੋ ਪਾਵਨ ਸ੍ਰੀ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਤਿਸ ਦੀ ਅਰਥ ਵਿਚਾਰ ਸੰਖੇਪ ਰੂਪ ਵਿੱਚ ਕੁਝ ਸਮਾਂ ਸਰਵਣ ਕਰਕੇ ਆਨੰਦ ਮਾਣੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪਹਿਲਾ।
ਅੱਜ ਦਾ ਪਵਿੱਤਰ ਸ੍ਰੀ ਮੁਖ ਵਾਕ ਸੋਰਠ ਮਹੱਲਾ ਪਹਿਲਾ। ਸੋਰਠ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਰਮ ਪਵਿੱਤਰ ਸ਼ਬਦ ਹੈ, ਜੋ ਕਿ ਅਜੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 636 ਅੰਗ ਉੱਪਰ ਸੁਭਾਏਮਾਨ ਹੈ। ਸੋਰਠ ਰਾਗ ਦੀਆਂ ਅਸ਼ਟਪਦੀਆਂ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਇਉਂ ਰਹਾਓ ਵਾਲੀਆਂ ਪੰਗਤੀਆਂ ਤੋਂ ਇਲਾਵਾ 8 ਪਦ ਹਨ ਸ਼ਬਦ ਦੇ, ਤੇ ਇਹ ਤੇ ਤੁਕੀ ਸ਼ਬਦ ਹੈ, ਭਾਵ 3 ਤੁਕਾਂ, 3 ਪੰਗਤੀਆਂ ਦਾ 1 ਪਦਾ ਔਰ ਇਉਂ 8 ਪਾਦ ਸ਼ਬਦ ਦੇ ਕੁੱਲ ਸਤਿਗੁਰੂ ਜੀ ਨੇ ਉਚਾਰਨ ਕੀਤੇ ਹਨ। ਹਜ਼ੂਰ ਉਪਦੇਸ਼ ਫੁਰਮਾਨ ਕਰਦੇ ਹਨ।
ਜਿਨੀ ਸਤਿਗੁਰ ਸੇਵਿਆ ਪਿਆਰੇ।
ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਐ ਪਿਆਰੇ, ਭਾਵ ਪਿਆਰੇ ਗੁਰਸਿੱਖ, ਪਿਆਰੇ ਜੀਵ, ਪਿਆਰੇ ਮਨੁੱਖ, ਸਾਰੀਆਂ ਹੀ ਪੰਗਤੀਆਂ ਦੇ ਨਾਲ ਪਿਆਰੇ ਅੱਖਰ ਜਿਹੜਾ ਹੈ ਪੰਗਤੀ ਦੇ ਮੱਧ ਵਿੱਚ ਸ਼ਬਦ ਦੀ ਚਾਲ ਸੁੰਦਰ ਬਣਾਉਣ ਹਿਤ ਸਤਿਗੁਰੂ ਜੀ ਨੇ ਰੱਖਿਆ ਹੋਇਆ। ਜਿਨੀ ਸਤਿਗੁਰੂ ਸੇਵਿਆ ਪਿਆਰੇ, ਐ ਭਾਈ ਪਿਆਰਿਆ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸੇਵਾ ਕੀਤੀ ਹੈ। ਸਤ ਤੇ ਚੇਤਨ ਰੂਪ ਵਾਹਿਗੁਰੂ ਕਾ ਜਿਸ ਨੇ ਸਿਮਰਨ ਕੀਤਾ ਹੈ।
ਤਿੰਨ ਕੇ ਸਾਥ ਤਰੇ,
ਉਹਨਾਂ ਦੇ ਸਾਥ ਤਰ ਗਏ, ਸਮੂਹਾਂ ਦੇ ਸਮੂਹ ਸੰਸਾਰ ਸਾਗਰ ਤੋਂ ਤਰ ਗਏ। ਜਿਨੀ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਸਤਿਗੁਰੂ ਕੀ ਸੇਵਾ ਕੀਤੀ, ਜਿਨ੍ਹਾਂ ਨੇ ਸਤ ਚੇਤਨ ਵਾਹਿਗੁਰੂ ਦਾ ਸਿਮਰਨ ਕੀਤਾ, ਤਿੰਨ ਕੇ ਸਾਥ ਤਰੇ, ਉਹਨਾਂ ਦੇ ਸਾਥ ਰਹਿਣ ਵਾਲੇ ਜਿਹੜੇ ਨੇ ਉਹ ਵੀ ਸੰਸਾਰ ਸਾਗਰ ਤੋਂ ਤਰ ਗਏ। ਆਪਾਂ ਰੋਜ਼ ਗੁਰੂ ਕੇ ਬਚਨ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਧਿਆਇਆ ਹੈ, ਸੋ ਇਹ ਕਰੜੀ ਮਸ਼ਕਤ ਘਾਲਣਾ ਪਰਮਾਤਮਾ ਦੇ ਨਾਮ ਸਿਮਰਨ ਬੰਦਗੀ ਦੀ ਜਿਨ੍ਹਾਂ ਨੇ ਕੀਤੀ, ਆਪ ਤਾਂ ਸੰਸਾਰ ਸਾਗਰ ਤੋਂ ਤਰ ਹੀ ਗਏ, ਉਹਨਾਂ ਦੇ ਮੁੱਖ ਤਾਂ ਉਜਲੇ ਹੋਏ ਹੀ ਹੋਏ, ਕਿੰਨੀ ਸ੍ਰਿਸ਼ਟੀ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਨਾਲ ਸੰਸਾਰ ਸਾਗਰ ਤੋਂ ਤਰ ਗਈ। ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ, ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਆਪ ਤਰ ਗਏ, ਕੁਟੰਬ ਪਰਿਵਾਰ ਤਰ ਗਿਆ, ਸੰਗ ਲੋਕ ਜਿਹੜੇ ਸੰਗੀ ਸੰਗਤ ਸਾਥ ਕਰਨ ਵਾਲੇ ਸਨ, ਜਿਹੜੇ ਸੰਗਤ ਕਰਨ ਵਾਲੇ ਸਨ, ਉਹ ਸੰਗੀ ਲੋਕ ਵੀ ਸਾਰੇ ਤਰ ਗਏ, ਤੇ ਕੁਲ ਸਬਾਇਆ ਸਾਰੀਆਂ ਕੁਲਾਂ ਵੀ ਤਰ ਗਈਆਂ। ਇਉਂ ਭਾਈ ਉਹਨਾਂ ਦਾ ਸਾਥ ਕਰਨ ਵਾਲੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਗਏ, ਜਿਨ੍ਹਾਂ ਨੇ ਗੁਰੂ ਕੀ ਸੇਵਾ ਕੀਤੀ, ਵਾਹਿਗੁਰੂ ਕੇ ਨਾਮ ਦਾ ਸਿਮਰਨ ਕੀਤਾ।
ਤਿਨਾ ਠਾਕ ਨਾ ਪਾਈਐ ਪਿਆਰੇ।
ਠਾਕ ਦਾ ਅਰਥ ਹੈ ਰੋਕ, ਉਹਨਾਂ ਨੂੰ ਕੋਈ ਰੋਕ ਨਹੀਂ ਪਾਈ ਜਾ ਸਕਦੀ, ਕੋਈ ਰੋਕ ਨਹੀਂ ਸਕਦਾ ਉਹਨਾਂ ਨੂੰ। ਇਹ ਸਾਧ ਸੰਗਤ ਜੀ ਪੁਰਾਣਾਂ ਵਿੱਚ ਵਰਣਨ ਆਉਂਦਾ ਹੈ ਕਿ ਜੀਵ ਨੇ ਜਿਹੜੇ ਕੋਈ ਨੇਕ ਕਰਮ, ਕੋਈ ਪੁੰਨ ਕਰਮ ਕੀਤੇ ਹੋਏ ਹੋਣ, ਜਦੋਂ ਇਸ ਸੰਸਾਰ ਨੂੰ ਛੱਡ ਕੇ ਸੂਖਮ ਦੇਹੀ ਪਰਲੋਕ ਨੂੰ ਗਮਨ ਕਰਦੀ ਹੈ, ਤਾਂ ਰਸਤੇ ਵਿੱਚ ਬਹੁਤ ਭਿਆਨਕ ਦੁੱਖਾਂ ਤੇ ਕਸ਼ਟਾਂ ਵਾਲੇ ਅਸਥਾਨ ਆਉਂਦੇ ਨੇ, ਬਹੁਤੇ ਵਿਸਥਾਰ ਵਿੱਚ ਨਾ ਜਾਵਾਂ। ਸੋ ਅਗਨ ਦਾ ਸਮੁੰਦਰ, ਲਹੂ ਮਿਜ ਦੀ ਨਦੀ, ਇਸੇ ਤਰ੍ਹਾਂ ਜੰਗਲ ਜਿਹਦੇ ਦਰਖਤਾਂ ਦੇ ਪੱਤਿਆਂ ਦੇ ਖੰਡੇ ਦੀ ਧਾਰ ਨਾਲੋਂ ਤਿੱਖੇ, ਸੋ ਉਹਨਾਂ ਉੱਪਰ ਜੀਵ ਨੂੰ ਚੱਲਣਾ ਪੈਂਦਾ। ਜਦੋਂ ਨਹੀਂ ਚੱਲਿਆ ਜਾਂਦਾ ਤਾਂ ਆਤਮਾ ਜਿਹੜਾ ਇਹ ਸੂਖਮ ਸਰੀਰ ਹੈ ਕੁਰਲਾਉਂਦਾ, ਪੁਕਾਰਾਂ ਕਰਦਾ। ਉਸ ਵੇਲੇ ਜਮਦੇ ਦੂਤ ਆਖਦੇ ਨੇ ਕਿ ਜਿਹੜਾ ਫਲਾਣੇ ਵੇਲੇ ਦਾ ਪੁੰਨ ਕਰਮ ਕੀਤਾ ਉਹਦਾ ਫਲ ਸਾਨੂੰ ਦੇ ਦੇ, ਤੈਨੂੰ ਇੱਥੋਂ ਨੰਘਾ ਦੇਵਾਂਗੇ। ਇਉਂ ਸਤਿਗੁਰਾਂ ਨੇ ਸੂਹੀ ਰਾਗ ਵਿੱਚ ਇਹ ਬਚਨ ਫੁਰਮਾਇਆ, ਕਰਮ ਧਰਮ ਪਾਖੰਡ ਜੋ ਦਿਸਹਿ ਤਿਨ ਜਮ ਜਾਗਾਤੀ ਲੂਟੈ। ਜਿਹੜੇ ਕਰਮ ਧਰਮ ਪਾਖੰਡ ਇਤਿਹਾਦਿਕ ਮਨੁੱਖ ਨੇ ਕੀਤੇ ਦਿਸਦੇ ਨੇ, ਉਹਨਾਂ ਦਾ ਫਲ ਤਾਂ ਜਾਗਾਤ ਵਜੋਂ, ਟੈਕਸ ਦੇ ਵਜੋਂ ਜਿਹੜੇ ਜਮਦੇ ਦੂਤ ਨੇ ਰਸਤੇ ਵਿੱਚ ਹੀ ਲੁੱਟ ਲੈਂਦੇ ਨੇ, ਤੇ ਅਗਾਂਹ ਧਰਮਰਾਜ ਦੀ ਪੁਰੀ ਵਿੱਚ ਉਹ ਜੀਵ ਜਿਹੜਾ ਖਾਲੀ ਹੋ ਕੇ ਪਹੁੰਚਦਾ, ਫਿਰ ਪਾਪ ਹੀ ਪਾਪ ਪੱਲੇ ਰਹਿ ਜਾਂਦੇ ਨੇ, ਪੁੰਨਾਂ ਦਾ ਫਲ ਤਾਂ ਖਤਮ ਹੋ ਜਾਂਦਾ। ਇਉਂ ਉਹਨਾਂ ਨੂੰ ਅਨੇਕ ਪ੍ਰਕਾਰ ਦੀਆਂ ਰੁਕਾਵਟਾਂ ਪੈਂਦੀਆਂ ਨੇ, ਪਰ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ। ਵਾਹਿਗੁਰੂ ਦੇ ਨਾਮ ਦਾ ਮੰਨਣ ਕਰਨ ਵਾਲਿਆਂ ਨੂੰ ਰਸਤੇ ਵਿੱਚ ਠਾਕ ਨਹੀਂ ਪੈਂਦੀ, ਰੁਕਾਵਟ ਨਹੀਂ ਪੈਂਦੀ, ਪ੍ਰਗਟ ਹੀ ਬੜੀ ਪਤ ਨਾਲ ਇੱਜ਼ਤ ਨਾਲ ਉਹ ਵਾਹਿਗੁਰੂ ਦੇ ਦਰਬਾਰ ਵਿੱਚ ਪਹੁੰਚਦੇ ਨੇ। ਇਉਂ ਪਿਆਰਿਆ ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਰੁਕਾਵਟ ਨਹੀਂ ਪਾ ਸਕਦਾ। ਵਾਹਿਗੁਰੂ ਦੇ ਪਿਆਰਿਆਂ ਦੀ ਭਗਤੀ ਬੰਦਗੀ ਕਰਨ ਦੇ ਰਸਤੇ ਵਿੱਚ ਦੁਨੀਆਂ ਦੇ ਈਰਖਾਲੂ ਲੋਕ ਵੀ ਵਿਘਨ ਪਾਉਣ ਦਾ ਯਤਨ ਕਰਦੇ ਨੇ, ਪਰ ਕਰਮ ਮਿਲੈ ਨਾ ਹੀ ਠਾਕ ਰਹਾਈਆ। ਜਿਸ ਨੂੰ ਵਾਹਿਗੁਰੂ ਕੀ ਬਖਸ਼ਿਸ਼ ਮਿਲ ਜਾਵੇ ਉਹ ਮਿਲਣੋਂ ਕੋਈ ਰੋਕ ਨਹੀਂ ਸਕਦਾ। ਗੁਰਮੁਖ ਪਿਆਰੇ ਅਨੇਕਾਂ ਕਸ਼ਟਾਂ ਯਤਨਾਂ ਦੇ ਬਾਵਜੂਦ ਵੀ ਵਾਹਿਗੁਰੂ ਕੇ ਨਾਮ ਸਿਮਰਨ ਵਿੱਚ ਲੱਗੇ ਰਹਿੰਦੇ ਨੇ। ਫਿਰ ਅਧਿਆਤਮਿਕ ਰਸਤੇ ਦੀ ਰੁਕਾਵਟ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਔਗੁਣ ਤੇ ਵਿਸ਼ੇ ਵਿਕਾਰ। ਗੁਰਮੁਖ ਪਿਆਰੇ ਇਹਨਾਂ ਰੁਕਾਵਟਾਂ ਨੂੰ ਵੀ ਪਾਰ ਕਰ ਜਾਂਦੇ ਨੇ। ਅੱਗੇ ਵਾਹਿਗੁਰੂ ਕੀ ਪ੍ਰਾਪਤੀ ਦੇ ਵਿੱਚ ਰੁਕਾਵਟ ਰਿੱਧੀਆਂ ਸਿੱਧੀਆਂ ਇਤਿਆਦਿਕ ਇਹ ਰੁਕਾਵਟਾਂ ਵੀ ਉਹ ਲੰਘ ਜਾਂਦੇ ਨੇ ਤੇ ਸਭ ਕਾਸੇ ਨੂੰ ਲੰਘ ਕੇ ਉਸ ਪਰਮ ਪਿਤਾ ਪਰਮਾਤਮਾ ਦੀ ਗਲਵਕੜੀ ਵਿੱਚ ਜਾ ਪਹੁੰਚਦੇ ਨੇ। ਇਉਂ ਭਾਈ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਕਿਸੇ ਤਰ੍ਹਾਂ, ਉਹਨਾਂ ਦੇ ਰਸਤੇ ਨੂੰ ਜਮਦੂਤ ਰੋਕ ਨਹੀਂ ਸਕਦੇ, ਕੋਈ ਹੋਰ ਉਹਨਾਂ ਦੇ ਕਾਰਜਾਂ ਵਿੱਚ ਵਿਘਨ ਨਹੀਂ ਪਾ ਸਕਦਾ।
ਅੰਮ੍ਰਿਤ ਰਸਨ ਹਰੇ,
ਜਿਨ੍ਹਾਂ ਦੀ ਰਸਨਾ ਤੇ ਹਰੇ ਹਰੀ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਰੂਪੀ ਅੰਮ੍ਰਿਤ ਨਿਤਾ ਪ੍ਰਤੀ ਵਸਦਾ ਹੈ, ਭਾਵ ਨਿਤ ਰਸਨਾ ਨਾਲ ਜੋ ਵਾਹਿਗੁਰੂ ਜੀ ਕਾ ਨਾਮ ਜਪਦੇ ਹਨ।
ਬੂਢੇ ਭਾਰੇ ਭੈ ਬਿਨਾ ਪਿਆਰੇ,
ਬੂਢੇ ਭਾਰੇ ਜਿਹੜੇ ਪਾਪਾਂ ਦੇ ਭਾਰ ਕਰਕੇ ਭਾਰੇ ਹੋਏ ਹੋਏ ਨੇ ਉਹ ਸੰਸਾਰ ਸਾਗਰ ਵਿੱਚ ਡੁੱਬ ਗਏ। ਭਗਤ ਕਬੀਰ ਜੀ ਫੁਰਮਾਨ ਕਰਦੇ ਨੇ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ। ਜਿਹੜੇ ਹੌਲੇ ਸਨ ਉਹ ਤਰ ਗਏ, ਹਲਕੇ ਜਿਹੜੇ ਸਨ ਜਿਨ੍ਹਾਂ ਨੇ ਪਾਪ ਕਰਮ ਨਹੀਂ ਕੀਤੇ ਅਥਵਾ ਜਿਨ੍ਹਾਂ ਦੇ ਕੀਤੇ ਹੋਏ ਗੁਨਾਹ ਵਾਹਿਗੁਰੂ ਕੇ ਨਾਮ ਸਿਮਰਨ ਸਦਕਾ ਬਖਸ਼ੇ ਗਏ, ਅੱਗੋਂ ਤੋਂ ਕੋਈ ਉਹਨਾਂ ਨੇ ਗੁਨਾਹ ਕੀਤਾ ਨਹੀਂ ਪਾਪ ਕੀਤਾ ਨਹੀਂ ਉਹ ਤਾਂ ਤਰ ਗਏ ਡੂਬੇ ਜਿਨ ਸਿਰ ਭਾਰ। ਜਿਨ੍ਹਾਂ ਦੇ ਸਿਰ ਤੇ ਭਾਰ ਚੁੱਕਿਆ ਹੋਇਆ ਨਿੰਦਿਆ ਦਾ ਚੁਗਲੀ ਦਾ ਔਗੁਣਾਂ ਦਾ ਵਿਕਾਰਾਂ ਦਾ ਉਹ ਡੁੱਬ ਗਏ ਸੰਸਾਰ ਸਾਗਰ ਵਿੱਚ। ਡੂਬੇ ਭਾਰੇ ਬੂਢੇ ਭਾਰੇ ਜਿਹੜੇ ਭਾਰੇ ਸਨ ਪਾਪਾਂ ਦੀਆਂ ਪੰਡਾਂ ਸਿਰ ਤੇ ਚੁੱਕੀਆਂ ਹੋਈਆਂ ਸਨ ਉਹ ਡੁੱਬ ਗਏ। ਕੌਣ ਭੈ ਬਿਨਾਂ ਪਿਆਰੇ, ਐ ਪਿਆਰਿਆ ਜਿਹੜੇ ਪਰਮਾਤਮਾ ਦੇ ਭੈ ਤੋਂ ਬਿਨਾਂ ਨੇ, ਜਿਨ੍ਹਾਂ ਨੂੰ ਵਾਹਿਗੁਰੂ ਕਾ ਖੌਫ ਨਹੀਂ ਜਿਨ੍ਹਾਂ ਨੂੰ ਰੱਬ ਦਾ ਡਰ ਨਹੀਂ। ਇੱਕ ਬੜਾ ਸੁੰਦਰ ਬਚਨ ਸਤਿਗੁਰਾਂ ਨੇ ਉਚਾਰਨ ਕੀਤਾ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਜਿਹੜਾ ਵਾਹਿਗੁਰੂ ਨੂੰ ਨੇੜੇ ਕਰਕੇ ਜਾਣ ਲਵੇ ਉਹ ਭਲਾ ਬੜਾ ਬੁਰਾ ਕਰਮ ਕਿਵੇਂ ਕਰੇਗਾ। ਉਹਦੇ ਮਨ ਵਿੱਚ ਵਾਹਿਗੁਰੂ ਜੀ ਕਾ ਭਉ ਹੋਵੇਗਾ, ਅਦਬ ਹੋਵੇਗਾ ਕਿ ਮਨਾ ਜੋ ਵੀ ਕਰਮ ਕਰਤੱਵ ਤੂੰ ਕਰੇਗਾ ਜਵਾਬ ਦੇਣਾ ਪੈਣਾ, ਲੇਖਾ ਦੇਣਾ ਪੈਣਾ। ਉਹਨਾਂ ਦੇ ਮਨ ਵਿੱਚ ਇਹ ਸਦੀਵ ਯਾਦ ਰਹੇਗੀ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਿਆ ਜਾਏ। ਪਰ ਜੇ ਵਾਹਿਗੁਰੂ ਨੂੰ ਨੇੜੇ ਕਰਕੇ ਨਹੀਂ ਜਾਣਿਆ, ਰੱਬ ਦਾ ਖੌਫ ਮਨ ਅੰਦਰ ਨਹੀਂ ਰੱਖਿਆ, ਤਾਂ ਮਨੁੱਖ ਬੇਖੌਫ ਹੋ ਕੇ ਗਲਤੀਆਂ ਕਰਦਾ, ਪਾਪ ਕਰਦਾ, ਗੁਨਾਹ ਕਰਦਾ, ਜ਼ੋਰ ਜ਼ਬਰਦਸਤੀ ਧੱਕਾ ਕਰਦਾ ਹੈ। ਕਿਸੇ ਨਾਲ ਧੱਕਾ ਕਰਨ ਵੇਲੇ, ਕਿਸੇ ਨਾਲ ਜ਼ੋਰ ਜ਼ਬਰਦਸਤੀ ਕਰਨ ਵੇਲੇ ਮਨੁੱਖ ਨੂੰ ਕਦੋਂ ਇਹ ਚੇਤੇ ਰਹਿੰਦਾ ਕਿ ਰੱਬ ਨੇੜੇ ਹੈ, ਕਦੋਂ ਉਹਨੂੰ ਰੱਬ ਦਾ ਡਰ ਹੁੰਦਾ? ਹੁੰਦਾ ਹੀ ਨਹੀਂ ਬਿਲਕੁਲ। ਇਉਂ ਜਿਹੜੇ ਪਰਮਾਤਮਾ ਦੇ ਭੈ ਤੋਂ ਬਿਨਾਂ ਹਨ ਉਹ ਪਾਪਾਂ ਦੇ ਭਾਰ ਨਾਲ ਭਾਰੇ ਹੋ ਗਏ, ਉਹ ਸੰਸਾਰ ਸਾਗਰ ਵਿੱਚ ਡੁੱਬ ਗਏ।
ਤਾਰੇ ਨਦਰ ਕਰੇ,
ਜਿਨ੍ਹਾਂ ਉੱਪਰ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਲੈਂਦਾ ਹੈ ਉਹਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਦਿੰਦਾ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੇ ਪੂਰਬਲੇ ਜਨਮ ਦੇ ਵਿੱਚ ਜਾਂ ਹੁਣ ਦੇ ਜਨਮ ਵਿੱਚ ਵੀ ਪੂਰਬਲੇ ਸਮੇਂ ਵਿੱਚ ਪਾਪ ਕਮਾਏ, ਜੇ ਉਹ ਵੀ ਗੁਰੂ ਕੀ ਸ਼ਰਨ ਵਿੱਚ ਆ ਜਾਣ ਤੇ ਗੁਰੂ ਉਹਨਾਂ ਤੇ ਵੀ ਮਿਹਰ ਦੀ ਨਿਗਾਹ ਕਰ ਲਵੇ ਉਹਨਾਂ ਨੂੰ ਵੀ ਤਾਰ ਲੈਂਦਾ। ਤਾਰ ਲਿਆ ਨਾ ਕੌਡੇ ਵਰਗਿਆਂ ਨੂੰ, ਤਾਰ ਲਿਆ ਭੂਮੀਏ ਨੂੰ, ਤਾਰ ਲਿਆ ਹੋਰ ਐਸੇ ਬੇਅੰਤ ਲੋਕਾਂ ਨੂੰ ਜਿਨ੍ਹਾਂ ਦਾ ਪਿਛਲਾ ਜੀਵਨ ਪਾਪ ਕਰਮਾਂ ਵਿੱਚ ਗੁਜ਼ਰਿਆ ਸੀ ਪਰ ਗੁਰੂ ਕੀ ਸ਼ਰਨ ਵਿੱਚ ਆ ਗਏ, ਸਤਿਗੁਰਾਂ ਨੇ ਮਿਹਰ ਦੀ ਨਿਗਾਹ ਕਰ ਲਈ, ਉਹਨਾਂ ਨੂੰ ਵੀ ਸੰਸਾਰ ਸਾਗਰ ਤੋਂ ਤਾਰ ਲਿਆ।
ਭੀ ਤੂੰ ਹੈ ਸਲਾਹਣਾ ਪਿਆਰੇ,
ਇਸ ਪੰਗਤੀ ਵਿੱਚ ਪਿਆਰੇ ਅੱਖਰ ਹੁਣ ਸ੍ਰੀ ਵਾਹਿਗੁਰੂ ਜੀ ਨੂੰ ਸੰਬੋਧਨ ਹੈ। ਹੇ ਪਿਆਰੇ ਵਾਹਿਗੁਰੂ ਜੀ, ਭੀ ਤੂੰ ਹੈ ਸਾਲਾਹਣਾ, ਭੀ ਬੌੜੋ ਆਪ ਜੀ ਕੀ ਹੀ ਸਿਫਤ ਸਲਾਹ ਆਪਾਂ ਕਰਦੇ ਹਾਂ।
ਭੀ ਤੇਰੀ ਸਲਾਹ,
ਮਨ ਕਰਕੇ ਵੀ ਹੇ ਵਾਹਿਗੁਰੂ ਤੇਰੀ ਸਿਫਤ ਸਲਾਹ ਕਰਦੇ ਹਾਂ, ਰਸਨਾ ਕਰਕੇ ਵੀ ਤੈਨੂੰ ਹੀ ਸਲਾਉਂਦੇ ਹਾਂ, ਤੇਰੀ ਸਿਫਤ ਸਲਾਹ ਤੇਰੇ ਗੁਣ ਗਾਇਨ ਕਰਦੇ ਹਾਂ।
ਵਿਣ ਬੋਹਿਥ ਭੈ ਡੁੱਬੀਐ ਪਿਆਰੇ,
ਜਿਵੇਂ ਕੋਈ ਮਨੁੱਖ ਕਿਸੇ ਨਦੀ ਵਿੱਚ ਕਿਸੇ ਸਮੁੰਦਰ ਦੇ ਵਿੱਚ ਆਪਣੀਆਂ ਬਾਹਾਂ ਦੇ ਬਲ ਨਾਲ ਹੀ ਤਰਨਾ ਚਾਹੇ ਪਰ ਪਾਣੀ ਦਾ ਵੇਗ ਬਹੁਤ ਜ਼ਿਆਦਾ ਹੋਵੇ। ਜੇ ਉਹਨੂੰ ਕੋਈ ਆਸਰਾ ਸਹਾਰਾ ਕੋਈ ਬੇੜੀ ਰੂਪ ਜਹਾਜ਼ ਰੂਪ ਨਾ ਮਿਲੇ ਤਾਂ ਉਹਦਾ ਡੁੱਬਣਾ ਨਿਸ਼ਚਿਤ ਹੈ। ਇਸੇ ਤਰ੍ਹਾਂ ਵਿਣ ਬੋਹਿਥ, ਪਰਮਾਤਮਾ ਦਾ ਨਾਮ ਰੂਪੀ ਜਿਹੜਾ ਬੋਹਿਥ ਹੈ, ਜਹਾਜ਼ ਹੈ, ਇਹਦੇ ਤੋਂ ਬਿਨਾਂ ਭੈ ਡੁੱਬੀਐ ਪਿਆਰੇ। ਐ ਪਿਆਰਿਆ, ਭੈਦਾਇਕ ਸੰਸਾਰ ਸਾਗਰ ਵਿੱਚ ਡੁੱਬ ਜਾਈਦਾ ਹੈ।
ਕੰਦੀ ਪਾਏ ਕਹਾਹ,
ਕੰਦੀ ਭਾਵ ਜੋ ਕਿਨਾਰਾ ਹੈ, ਪਾਏ ਕਹਾਹ, ਕਿੱਥੇ ਪਾਇਆ ਜਾਂਦਾ ਹੈ, ਭਾਵ ਕਿਨਾਰਾ ਨਹੀਂ ਮਿਲਦਾ, ਪਾਰ ਉਤਾਰਾ ਨਹੀਂ ਹੁੰਦਾ ਪਰਮਾਤਮਾ ਦੇ ਨਾਮ ਰੂਪੀ ਬੋਹਿਥ ਦਾ ਆਸਰਾ ਲੈਣ ਤੋਂ ਬਿਨਾਂ। ਨਿਸ਼ਚੇ ਵਾਚਕ ਹੀ ਸੰਸਾਰ ਸਾਗਰ ਵਿੱਚ ਡੁੱਬਣਾ ਹੁੰਦਾ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ,
ਸਾਲਾਹੀ ਸਾਲਾਹਣਾ ਪਿਆਰੇ।
ਅਕਾਲ ਪੁਰਖ ਵਾਹਿਗੁਰੂ ਜੋ ਸਾਲਾਹਣ ਦੇ ਯੋਗ ਹੈ, ਜੋ ਸਿਫਤ ਸਲਾਹਾਂ ਦਾ ਮਾਲਕ ਹੈ, ਐ ਪਿਆਰਿਆ ਉਸ ਪਰਮਾਤਮਾ ਦੀ ਸਲਾਹਤਾ ਕਰੀਏ, ਤਿਸ ਦੇ ਗੁਣ ਗਾਈਏ।
ਦੂਜਾ ਅਵਰ ਨਾ ਕੋਈ,
ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ, ਕੋਈ ਸਮਰੱਥ ਨਹੀਂ, ਕੋਈ ਸੁਖਾਂ ਦਾ ਦਾਤਾ ਨਹੀਂ, ਬਲਕਿ ਵਿਰਾਟ ਰੂਪ ਵਿੱਚ ਉਹਦੇ ਤੋਂ ਬਿਨਾਂ ਤਾਂ ਦੂਸਰਾ ਹੋਰ ਕੋਈ ਹੈ ਹੀ ਨਹੀਂ। ਸਭ ਪਸਾਰਾ ਉਸ ਪਰਮ ਪਿਤਾ ਪਰਮਾਤਮਾ ਸ੍ਰੀ ਵਾਹਿਗੁਰੂ ਜੀ ਦਾ ਹੀ ਹੈ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ।
ਜੋ ਮੇਰੇ ਪ੍ਰਭ ਸਰਬ ਕਲਾ ਸਮਰੱਥ ਰੱਖਿਅਕ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਲਾਹੁੰਦੇ ਨੇ, ਜੋ ਵਾਹਿਗੁਰੂ ਜੀ ਕੀ ਸਿਫਤ ਕਰਦੇ ਨੇ, ਗੁਣ ਗਾਇਨ ਕਰਦੇ ਨੇ, ਉਹ ਭਲੇ ਹਨ। ਐ ਪਿਆਰਿਆ ਸੰਸਾਰ ਅੰਦਰ ਭਲੇ ਉੱਤਮ ਪੁਰਖ ਹਨ।
ਸਬਦ ਰਤੇ ਰੰਗ ਹੋਏ,
ਉਹ ਗੁਰਮੁਖ ਪਿਆਰੇ ਗੁਰੂ ਕੇ ਸ਼ਬਦ ਦੀ ਰੰਗਣ ਵਿੱਚ ਰੰਗੇ ਗਏ, ਜਿਸ ਕਰਕੇ ਉਹਨਾਂ ਦਾ ਜੀਵਨ ਆਨੰਦਮਈ ਹੋ ਜਾਂਦਾ ਹੈ। ਸਬਦ ਰਤੇ, ਸ਼ਬਦ ਦੀ ਰੰਗਣ ਵਿੱਚ ਰੱਤੇ ਗਏ। ਕੌਣ ਰੱਤੇ ਗਏ? ਰੱਤੇ ਸੇਈ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈ। ਜਿਹੜੇ ਕਦੇ ਵੀ ਗੁਰੂ ਵੱਲੋਂ ਮੂੰਹ ਨਹੀਂ ਮੋੜਦੇ, ਉਹ ਨਾਮ ਦੀ ਰੰਗਣ ਵਿੱਚ ਰੰਗੇ ਹੋਏ ਨੇ। ਸਮਾਂ ਭਾਵੇਂ ਦੁੱਖ ਦਾ ਹੋਵੇ ਭਾਵੇਂ ਸੁੱਖ ਦਾ, ਜੇ ਸੁਖ ਦੇਹ ਤਾਂ ਤੁਝ ਹੈ ਅਰਾਧੀ, ਦੁੱਖ ਪੀ ਤੁਝ ਹੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਉਂ ਜਿਹੜੇ ਗੁਰੂ ਵੱਲ ਹਮੇਸ਼ਾ ਆਪਣਾ ਮੁੱਖ ਰੱਖਦੇ ਨੇ, ਕਦੇ ਵੀ ਮੁੱਖ ਨਹੀਂ ਮੋੜਦੇ, ਉਹਨਾਂ ਨੇ ਪਰਮਾਤਮਾ ਨੂੰ ਸਿਆਣ ਲਿਆ, ਪਛਾਣ ਲਿਆ, ਰੰਗਣ ਵਿੱਚ ਰੰਗੇ ਗਏ। ਸਾਡੇ ਵਰਗੇ ਤਾਂ ਝੜ ਝੜ ਪੰਮਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਈ, ਸੋ ਆਪਾਂ ਕੱਚੇ ਪ੍ਰੇਮੀ ਆ, ਸੋ ਝੜ ਜਾਂਦੇ ਹਾਂ ਝੱਟ ਹੀ। ਸੋ ਜਿਹੜੇ ਸ਼ਬਦ ਦੀ ਰੰਗਣ ਵਿੱਚ ਰੰਗੇ ਗਏ, ਰੰਗ ਹੋਏ, ਉਹਨਾਂ ਨੂੰ ਜੀਵਨ ਮੁਕਤੀ ਦੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਤਿਸ ਕੀ ਸੰਗਤ ਜੇ ਮਿਲੈ ਪਿਆਰੇ।
ਭਾਈ, ਉਹ ਗੁਰਮੁਖ ਪਿਆਰਾ ਜਿਹੜਾ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ, ਜਿਸ ਨੇ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰ ਲਿਆ, ਉਸ ਗੁਰਮੁਖ ਪਿਆਰੇ ਦੀ ਸੰਗਤ ਜੇ ਕਰਕੇ ਮਿਲ ਜਾਵੇ।
ਰਸ ਲੈ ਤਤ ਵਿਲੋਏ,
ਤਾਂ ਭਾਈ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਰਸ ਲੈ, ਤੂੰ ਵੀ ਵਾਹਿਗੁਰੂ ਕੇ ਨਾਮ ਦੇ ਰਸ ਨੂੰ ਲੈ ਲੈ। ਤਤ ਵਿਲੋਏ, ਜਿਵੇਂ ਦਹੀਂ ਵਿੱਚ ਰਿੜਕਣਾ ਪਾ ਕੇ ਉਹਦੇ ਵਿੱਚੋਂ ਤਤ ਰੂਪ ਜਿਹੜਾ ਮੱਖਣ ਹੈ ਉਹ ਬੀਬੀਆਂ ਕੱਢ ਲੈਂਦੀਆਂ ਨੇ, ਪਿੱਛੇ ਛਾਸ਼ ਬਾਕੀ ਰਹਿ ਜਾਂਦੀ ਹੈ, ਇਵੇਂ ਭਾਈ ਇਹ ਸੰਸਾਰ ਸਾਗਰ ਅੰਦਰ ਤਤ ਵਸਤੂ ਜਿਹੜੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਹੈ। ਸੋ ਇਸ ਪ੍ਰਕਾਰ ਵਿਚਾਰ ਰੂਪੀ ਮਧਾਣੀ ਦੇ ਨਾਲ ਰਿੜਕ ਕੇ, ਵਿਲੋ ਕੇ, ਰਿੜਕ ਕੇ ਵਾਹਿਗੁਰੂ ਕੇ ਨਾਮ ਦਾ ਜਿਹੜਾ ਤਤ ਰਸ ਹੈ ਉਸ ਨੂੰ ਪ੍ਰਾਪਤ ਕਰ ਲੈ ਪਿਆਰਿਆ।
ਪਤ ਪਰਵਾਨਾ ਸਾਚ ਕਾ ਪਿਆਰੇ।
ਲੋਕ ਪਰਲੋਕ ਵਿੱਚ ਪਤ ਰੱਖਣ ਦੇ ਵਾਸਤੇ ਵਾਹਿਗੁਰੂ ਕਾ ਨਾਮ ਜਿਹੜਾ ਹੈ ਇਹ ਸੱਚ ਦਾ ਪਰਵਾਨਾ ਹੈ, ਸੱਚ ਦਾ ਪਰਵਾਨਾ। ਪਰਵਾਨਾ ਭਾਵ ਲਿਖਤ, ਜਿਸ ਲਿਖਤ ਦੇ ਨਾਲ ਜਿਵੇਂ ਆਪਾਂ ਕਹਿ ਦਿੰਦੇ ਸਰਟੀਫਿਕੇਟ, ਪ੍ਰਮਾਣ ਪੱਤਰ, ਜਿਹੜਾ ਇੱਕ ਸਬੂਤ ਹੁੰਦਾ ਕਿਸੇ ਵਿਅਕਤੀ ਦੀ ਯੋਗਤਾ ਦੇ ਵਾਸਤੇ, ਇਸ ਪ੍ਰਕਾਰ ਭਾਈ ਸੱਚ ਦਾ ਪ੍ਰਵਾਨਾ ਜਿਹੜਾ ਹੈ ਨਾ ਵਾਹਿਗੁਰੂ ਕੇ ਨਾਮ ਦਾ, ਇਹੀ ਲੋਕ ਪਰਲੋਕ ਵਿੱਚ ਪੱਤ ਰੱਖਣ ਵਾਲਾ ਹੈ।
ਨਾਮ ਸੱਚਾ ਨਿਸ਼ਾਨ,
ਪਰਮਾਤਮਾ ਦਾ ਨਾਮ ਹੀ ਸੱਚਾ ਨਿਸ਼ਾਨ ਹੈ, ਸੱਚੀ ਮੋਹਰ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੀ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਇਹ ਪਤ ਪ੍ਰਵਾਨਾ ਗੁਰੂ ਕੋਲੋਂ ਪ੍ਰਾਪਤ ਕਰ ਲਿਆ, ਸੋ ਉਹਨਾਂ ਦੇ ਹਿਰਦੇ ਉੱਪਰ ਵਾਹਿਗੁਰੂ ਦੇ ਨਾਮ ਦੀ ਸੱਚੀ ਮੋਹਰ ਲੱਗ ਗਈ।
ਆਇਆ ਲਿਖ ਲੈ ਜਾਵਣਾ ਪਿਆਰੇ,
ਭਾਈ ਜੀਵ ਸੰਸਾਰ ਅੰਦਰ ਆਇਆ ਹੈ ਕਾਹਦੇ ਲਈ, ਲਿਖ ਲੈ ਜਾਵਣਾ ਪਿਆਰੇ, ਇਹ ਪ੍ਰਮਾਤਮਾ ਦਾ ਨਾਮ ਰੂਪੀ ਪ੍ਰਵਾਨਾ ਲਿਖ ਕੇ ਲੈ ਕੇ ਜਾਣਾ ਹੈ। ਵਾਹਿਗੁਰੂ ਕਾ ਨਾਮ ਜਪਣਾ, ਰਸਨਾ ਨਾਲ ਵਾਰ ਵਾਰ ਅਭਿਆਸ ਕਰਨਾ, ਇਉਂ ਭਾਈ ਨਾਮ ਦਾ ਪ੍ਰਵਾਨਾ ਲਿਖ ਕੇ ਗੁਰੂ ਕੀ ਕਿਰਪਾ ਨਾਲ ਲੈ ਜਾਵਣਾ ਸੰਸਾਰ ਤੇ ਆਉਣ ਉਪਰੰਤ।
ਹੁਕਮੀ ਹੁਕਮ ਪਛਾਣ,
ਹੁਕਮੀ ਜੋ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਨੂੰ ਆਪਣੇ ਹੁਕਮ ਦੇ ਵਿੱਚ ਤੋਰਨ ਵਾਲਾ, ਭਾਈ ਉਸ ਦੇ ਹੁਕਮ ਨੂੰ ਪਛਾਨਣਾ ਕਰ। ਹੁਕਮ ਕੀ ਹੈ ਅਕਾਲ ਪੁਰਖ ਵਾਹਿਗੁਰੂ ਕਾ? ਨਾਮ ਜਪਣਾ, ਬੰਦਗੀ ਕਰਨੀ, ਸਿਮਰਨ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਗੁਰਬਾਣੀ ਅੰਦਰ ਸਾਨੂੰ ਇਹ ਸਮਝਾਇਆ ਹੈ, ਗੁਰੂ ਔਰ ਪਰਮੇਸ਼ਰ ਇੱਕ ਰੂਪ ਨੇ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ, ਤੇ ਜੋ ਗੁਰੂ ਕਾ ਹੁਕਮ ਹੈ ਉਹ ਸ੍ਰੀ ਵਾਹਿਗੁਰੂ ਜੀ ਕਾ ਹੁਕਮ ਹੈ। ਗੁਰੂ ਕਾ ਹੁਕਮ ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਕਾਲ ਕਲੇਸ਼ ਲੋਭ ਮੋਹ ਮਹਾਂ ਭਉ ਜਲ ਤਾਰੇ। ਇਉਂ ਭਾਈ ਹੁਕਮ ਦੀ ਪਛਾਣ ਕਰਕੇ, ਵਾਹਿਗੁਰੂ ਕੇ ਹੁਕਮ ਵਿੱਚ ਚੱਲ ਕੇ, ਇਹ ਜਿਹੜਾ ਸੱਚ ਦਾ ਪ੍ਰਵਾਨਾ ਹੈ ਨਾਮ ਦਾ, ਇਹਦੀ ਲਿਖਤ ਲਿਖੀ ਜਾਂਦੀ ਹੈ, ਇਹ ਲਿਖ ਕੇ ਚੱਲਣਾ ਹੈ ਇਸ ਸੰਸਾਰ ਤੋਂ।
ਗੁਰ ਬਿਨਾ ਹੁਕਮ ਨਾ ਬੁੱਝੀਐ ਪਿਆਰੇ,
ਪਿਆਰਿਆ ਗੁਰੂ ਤੋਂ ਬਿਨਾ, ਗੁਰੂ ਵਾਲਾ ਬਣਨ ਤੋਂ ਬਿਨਾ, ਗੁਰੂ ਕੇ ਲੜ ਲੱਗੇ ਤੋਂ ਬਿਨਾ ਇਸ ਹੁਕਮ ਨੂੰ ਬੁੱਝਿਆ ਨਹੀਂ ਜਾ ਸਕਦਾ, ਨਹੀਂ ਸਮਝਿਆ ਜਾ ਸਕਦਾ ਕਿ ਵਾਹਿਗੁਰੂ ਨੇ ਸਾਨੂੰ ਸੰਸਾਰ ਤੇ ਕਾਹਦੇ ਲਈ ਭੇਜਿਆ, ਕੀ ਮਕਸਦ ਹੈ, ਉਸ ਮਕਸਦ ਦੀ ਪੂਰਤੀ ਕਿਵੇਂ ਹੋਣੀ ਹੈ। ਇਹ ਸਭ ਕੁਝ ਸਾਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਸਮਝਾਉਣਾ ਹੈ। ਗੁਰੂ ਤੋਂ ਬਿਨਾਂ ਭਾਈ ਹੁਕਮ ਨੂੰ ਨਹੀਂ ਬੁੱਝਿਆ ਪਛਾਣਿਆ ਜਾ ਸਕਦਾ।
ਸਾਚੇ ਸਾਚਾ ਤਾੜ,
ਜੋ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ, ਉਸ ਸੱਚੇ ਦਾ ਬਖਸ਼ਿਸ਼ ਕੀਤਾ ਤਾਣ ਬਲ ਜਿਹੜਾ ਉਹ ਵੀ ਸੱਚਾ ਹੈ।
ਹੁਕਮ ਅੰਦਰ ਨਿਮਿਆ ਪਿਆਰ,
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਹੁਕਮ ਦੀ ਥੋੜੀ ਜਿਹੀ ਵਿਆਖਿਆ ਕਰਦੇ ਨੇ। ਆਪਾਂ ਫਿਰ ਪੰਕਤੀ ਪੜ੍ਹੀਏ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਸਭ ਕੋਈ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਤਾਂ ਕੁਝ ਵੀ ਨਹੀਂ। ਹਜ਼ੂਰ ਫਰਮਾਉਂਦੇ ਨੇ ਹੁਕਮੈ ਅੰਦਰ ਨਿਮਿਆ ਪਿਆਰੇ, ਪਿਆਰਿਆ ਵਾਹਿਗੁਰੂ ਕੇ ਹੁਕਮ ਦੇ ਅੰਦਰ ਹੀ ਇਹ ਜੀਵ ਨਿਮਿਆ, ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮੇਲ ਪਿੰਡ ਕਰੇ। ਮਾਤਾ ਪਿਤਾ ਦੇ ਸੰਜੋਗ ਤੋਂ, ਮਾਤਾ ਦੇ ਉਦਰ ਦੇ ਅੰਦਰ ਜੀਵ ਦੇ ਸਰੀਰ ਦੀ ਰਚਨਾ ਆਰੰਭ ਹੋਈ। ਇਉਂ ਜਦੋਂ ਉਹ ਜੀਵ ਟਿਕਿਆ ਹੈ ਇੱਕ ਬੂੰਦ ਰੂਪ ਵਿੱਚ ਮਾਤਾ ਦੇ ਗਰਭ ਅੰਦਰ, ਉਸ ਨੂੰ ਨਿਮਣਾ ਕਿਹਾ ਜਾਂਦਾ ਸਾਡੀ ਆਮ ਬੋਲੀ ਵਿੱਚ। ਵਾਹਿਗੁਰੂ ਕੇ ਹੁਕਮ ਦੇ ਅੰਦਰ ਹੀ ਇਹ ਜੀਵ ਜਿਹੜਾ ਨਿਮਿਆ, ਭਾਵ ਮਾਤਾ ਦੇ ਉਦਰ ਦੇ ਅੰਦਰ ਇਸ ਦਾ ਨਿਵਾਸ ਹੋਇਆ।
ਹੁਕਮ ਉਦਰ ਮਝਾਰ,
ਔਰ ਵਾਹਿਗੁਰੂ ਕੇ ਹੁਕਮ ਦੇ ਵਿੱਚ ਹੀ ਇਹ ਜੀਵ ਉਦਰ ਮਝਾਰ ਮਾਤਾ ਦੇ ਉਦਰ ਦੇ ਵਿੱਚ ਰਹਿੰਦਾ, ਲੰਮਾ ਸਮਾਂ ਮਾਤਾ ਦੇ ਪੇਟ ਵਿੱਚ ਗਰਭ ਵਿੱਚ ਇਸ ਦਾ ਨਿਵਾਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਹੁੰਦਾ ਹੈ। ਇਹ ਕੌਤਕ ਹੈ ਨਾ ਸ੍ਰੀ ਵਾਹਿਗੁਰੂ ਜੀ ਕਾ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ, ਨਾਮ ਅਰਜਾਦ ਆਇਆ ਕਲ ਭੀਤਰ ਬਾਹੁਰ ਜਾਸੀ ਨਾਂਗਾ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੇ ਪਾਸ। ਸੋ ਇਸ ਪ੍ਰਕਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਇਆ ਗਰਭਾਸ। ਸੋ ਵਾਹਿਗੁਰੂ ਦੇ ਹੁਕਮ ਦੇ ਮੁਤਾਬਕ ਹੀ ਸਾਧ ਸੰਗਤ ਜੀ ਆਪਾਂ ਸੰਸਾਰ ਤੇ ਇਹੋ ਜਿਹਾ ਵਰਤਾਰਾ ਆਮ ਤੱਕਦੇ ਹਾਂ ਕਿ ਵਿਵਾਹ ਸ਼ਾਦੀ ਆਨੰਦ ਕਾਰਜ ਹੋਏ ਨੂੰ ਸਾਲ ਦਰ ਸਾਲ ਬੀਤ ਜਾਂਦੇ ਨੇ ਪਰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂ? ਕਿਉਂਕਿ ਵਾਹਿਗੁਰੂ ਕਾ ਹੁਕਮ ਨਹੀਂ ਵਰਤਿਆ ਅਜੇ। ਜਦੋਂ ਹੁਕਮ ਵਰਤਦਾ ਹੈ ਤੇ ਫੇਰ ਤਾਂ ਸਤਿਗੁਰੂ ਕਿਰਪਾ ਕਰ ਹੀ ਦਿੰਦਾ, ਬਖਸ਼ਿਸ਼ਾਂ ਕਰਦਾ ਹੈ। ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਜੀਵ ਦਾ ਨਿਵਾਸ ਮਾਤਾ ਦੇ ਉਦਰ ਦੇ ਅੰਦਰ ਹੋਇਆ, ਤੇ ਇਉਂ ਹੁਕਮ ਦੇ ਵਿੱਚ ਹੀ ਵਾਹਿਗੁਰੂ ਕੀ ਰਜ਼ਾ ਦੇ ਵਿੱਚ ਹੀ ਇਹ ਜੀਵ ਜਨਮ ਲੈਣ ਤੋਂ ਪਹਿਲਾਂ ਮਹੀਨਿਆਂ ਬੱਧੀ ਮਾਤਾ ਦੇ ਉਦਰ ਅੰਦਰ ਆਪਣਾ ਨਿਵਾਸ ਕਰਦਾ ਹੈ।
ਹੁਕਮ ਅੰਦਰ ਜੰਮਿਆ ਪਿਆਰੇ,
ਤੇ ਪਿਆਰਿਆ ਫਿਰ ਵਾਹਿਗੁਰੂ ਕੇ ਹੁਕਮ ਦੇ ਅੰਦਰ ਹੀ ਇਹ ਜੀਵ ਜੰਮਿਆ, ਜਨਮ ਹੋਇਆ ਇਸ ਦਾ। ਹੁਕਮ ਦੇ ਨਾਲ ਹੀ ਗਰਭ ਵਿੱਚ ਇਸਥਿਤੀ ਹੋਈ, ਹੁਕਮ ਦੇ ਵਿੱਚ ਹੀ ਗਰਭ ਦੇ ਵਿੱਚ ਇਉਂ ਮਹੀਨਿਆਂ ਬੱਧੀ ਨਿਵਾਸ ਹੋਇਆ, ਤੇ ਹੁਕਮ ਦੇ ਨਾਲ ਹੀ ਇਸ ਸੰਸਾਰ ਦੇ ਅੰਦਰ ਜਨਮ ਹੋਇਆ ਇਸ ਜੀਵ ਦਾ।
ਉਦੋ ਸਿਰ ਕੈ ਭਾਰ,
ਉਦੋ ਉਲਟਾ ਪੁੱਠਾ, ਸਿਰ ਕੈ ਭਾਰ, ਸਿਰ ਦੇ ਭਾਰ ਇਹ ਮਾਤਾ ਦੇ ਗਰਭ ਅੰਦਰ ਨਿਵਾਸ ਕਰਦਾ ਸੀ। ਜਨਮ ਹੋਇਆ ਤਾਂ ਉਦੋਂ ਵੀ ਇਉਂ ਸਿਰ ਦੇ ਭਾਰ ਇਹਦਾ ਜਨਮ ਸੰਸਾਰ ਦੇ ਅੰਦਰ ਹੋਇਆ।
ਗੁਰਮੁਖ ਦਰਗਹ ਜਾਣੀਐ ਪਿਆਰੇ,
ਇਉਂ ਇਸ ਸਿਧਾਂਤ ਨੂੰ ਸਮਝ ਕੇ ਕਿ ਜੋ ਵੀ ਇਹ ਵਰਤਾਰਾ ਵਰਤਦਾ ਹੈ ਸ੍ਰੀ ਵਾਹਿਗੁਰੂ ਜੀ ਕੇ ਹੁਕਮ ਦੇ ਅੰਦਰ ਚੱਲਦਾ ਹੈ, ਉਸ ਹੁਕਮ ਦੀ ਪਾਲਣਾ ਕਰਦੇ ਹੋਏ, ਉਸ ਹੁਕਮ ਦਾ ਸਤਿਕਾਰ ਕਰਦੇ ਹੋਏ ਜਿਹੜੇ ਗੁਰਮੁਖ ਜਨ ਹਨ, ਗੁਰਮੁਖ ਦਰਗਹ ਜਾਣੀਐ ਪਿਆਰੇ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਜਾਣੇ ਜਾਂਦੇ ਨੇ, ਉਹਨਾਂ ਦੀ ਜਾਣ ਪਛਾਣ ਹੁੰਦੀ ਹੈ, ਵਡਿਆਏ ਜਾਂਦੇ ਨੇ। ਗੁਰਮੁਖ ਗੁਰੂ ਕੇ ਮੁਖ ਰਾਹੀਂ ਦਰਗਾਹ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਜਾਣਿਆ ਜਾਂਦਾ ਹੈ।
ਚੱਲੈ ਕਾਰਜ ਸਾਰ,
ਇਉਂ ਗੁਰੂ ਕੇ ਲੜ ਲੱਗ ਕੇ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਗੁਰਮੁਖ ਪਿਆਰੇ ਚੱਲੈ ਕਾਰਜ ਸਾਰ, ਆਪਣੇ ਕਾਰਜ ਨੂੰ ਸਾਰ ਕੇ ਚੱਲਦੇ ਨੇ, ਕਾਰਜ ਪੂਰਾ ਕਰਕੇ ਦੁਨੀਆਂ ਤੋਂ ਜਾਂਦੇ ਨੇ। ਆਪਾਂ ਬਾਕੀ ਦੁਨੀਆਂ ਦੇ ਲੋਕ ਤਾਂ ਆਪਣਾ ਕਾਰਜ ਅਧਵਾਟੀ ਛੱਡ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਾਰਜ ਕੀ ਹੈ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਮੋਹ ਮਾਇਆ ਦੇ ਵਿੱਚ ਤੇ ਦੁਨੀਆਂ ਦੇ ਹੋਰਨਾਂ ਖਿਆਲਾਂ ਵਿੱਚ ਲੱਗਿਆਂ ਹੀ ਜੀਵਨ ਜਿਹੜਾ ਇਹ ਗੁਜ਼ਰ ਜਾਂਦਾ ਹੈ, ਵਿਅਰਥ ਗੁਜ਼ਰ ਜਾਂਦਾ ਹੈ। ਵਿਰਲਿਆਂ ਵਿਰਲਿਆਂ ਨੂੰ ਇਹ ਸੋਝੀ ਮਿਲਦੀ ਹੈ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਦੇ ਹੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਮਿਲੀ ਹੈ, ਇਹ ਸਮਾਂ ਮਿਲਿਆ। ਇਹ ਮਨੁੱਖਾ ਜੀਵਨ ਦਾ ਪ੍ਰਮੁੱਖ ਕਾਰਜ ਹੈ, ਬਾਕੀ ਸਭ ਕੁਝ ਤਾਂ ਇਸ ਕਾਰਜ ਦੀ ਪ੍ਰਾਪਤੀ ਦੇ ਵਾਸਤੇ ਹੈ, ਬਾਕੀ ਸਾਰਾ ਪਸਾਰਾ। ਸੋ ਮੁੱਖ ਕਾਰਜ ਤਾਂ ਇਹੀ ਹੈ ਕਿ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਵੇ, ਵਾਹਿਗੁਰੂ ਵਿੱਚ ਇੱਕਮਿੱਕ ਹੋ ਜਾਈਏ, ਗੁਰਮੁਖ ਪਿਆਰੇ ਵਾਹਿਗੁਰੂ ਕੇ ਹੁਕਮ ਦੀ ਪਛਾਣ ਕਰਕੇ ਚੱਲੈ ਕਾਰਜ ਸਾਰ, ਆਪਣੇ ਕਾਰਜ ਨੂੰ ਸੰਪੂਰਨ ਕਰਕੇ ਇਸ ਦੁਨੀਆਂ ਤੋਂ ਉਹ ਚੱਲਦੇ ਹਨ।
ਹੁਕਮ ਅੰਦਰ ਆਇਆ ਪਿਆਰੇ,
ਇਉਂ ਪਿਆਰਿਆ ਇਹ ਜੀਵ ਵਾਹਿਗੁਰੂ ਕੇ ਹੁਕਮ ਦੇ ਅੰਦਰ ਹੀ ਜਨਮ ਲੈ ਕੇ ਸੰਸਾਰ ਤੇ ਆਇਆ ਹੈ।
ਹੁਕਮੇ ਜਾਦੋ ਜਾਏ,
ਤੇ ਹੁਕਮ ਦੇ ਅੰਦਰ ਹੀ ਜਾਂਦਾ ਹੈ ਇਹ ਪ੍ਰਲੋਕ ਰੂਪੀ ਜਗ੍ਹਾ ਨੂੰ, ਅਗਲੇ ਟਿਕਾਣੇ ਨੂੰ। ਸੋ ਇਸ ਪ੍ਰਕਾਰ ਜਿਵੇਂ ਗੁਰੂ ਕੇ ਪਾਵਨ ਬਚਨ ਨੇ ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ, ਵਾਹਿਗੁਰੂ ਕੇ ਘੱਲੇ ਭੇਜੇ ਜੀਵ ਸੰਸਾਰ ਤੇ ਆਉਂਦੇ ਨੇ, ਸੱਦੇ ਚਲੇ ਜਾਂਦੇ ਨੇ ਉੱਠ ਕੇ। ਸੋ ਇਸ ਪ੍ਰਕਾਰ ਹੁਕਮ ਦੇ ਵਿੱਚ ਹੀ ਆਇਆ ਹੈ ਤੇ ਹੁਕਮ ਦੇ ਵਿੱਚ ਹੀ ਪ੍ਰਲੋਕ ਰੂਪੀ ਜਗ੍ਹਾ ਤੇ ਇਹ ਜਾਂਦਾ ਚਲਿਆ ਜਾਂਦਾ ਹੈ।
ਹੁਕਮੇ ਬੰਨ ਚਲਾਈਐ ਪਿਆਰੇ,
ਜਿਹੜੇ ਵਾਹਿਗੁਰੂ ਤੋਂ ਆਕੀ ਹਨ, ਜਿਹੜੇ ਮਨਮੁਖ ਹਨ, ਬੇਮੁਖ ਹਨ, ਹੁਕਮੇ ਬੰਨ ਚਲਾਈਐ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਜੰਮਦੇ ਦੂਤ ਉਸ ਨੂੰ ਬੰਨ ਕੇ ਪ੍ਰਲੋਕ ਨੂੰ ਚਲਾਉਂਦੇ ਲੈ ਚੱਲਦੇ ਹਨ।
ਮਨ ਮੁਖ ਲਹਿ ਸਜਾਏ,
ਇਉਂ ਜਿਹੜੇ ਮਨਮੁਖ ਲੋਕ ਨੇ, ਜਿਨ੍ਹਾਂ ਨੇ ਮਨ ਨੂੰ ਹੀ ਮੁਖੀ ਕੀਤਾ ਹੈ, ਮਨ ਦੇ ਮਗਰ ਚੱਲਦੇ ਨੇ, ਗੁਰ ਬਚਨਾਂ ਦੀ ਪ੍ਰਵਾਹ ਨਹੀਂ ਕਰਦੇ, ਜਿਨ੍ਹਾਂ ਨੂੰ ਗੁਰਮਤ ਰਹਿਤ ਮਰਯਾਦਾ ਦੀ ਕੋਈ ਪ੍ਰਵਾਹ ਨਹੀਂ, ਜੋ ਮਨ ਨੇ ਆਖਿਆ ਬਸ ਮਨ ਦੇ ਮਗਰ ਹੀ ਚੱਲੇ, ਇਹੋ ਜਿਹੜੇ ਮਨਮੁਖ ਹਨ, ਲਹਿ ਸਜਾਏ, ਉਹ ਪ੍ਰਲੋਕ ਵਿੱਚ ਜਾ ਕੇ ਵੀ ਅਨੇਕ ਪ੍ਰਕਾਰ ਦੀਆਂ ਸਜਾਵਾਂ ਪ੍ਰਾਪਤ ਕਰਦੇ ਹਨ।
ਹੁਕਮੇ ਸਬਦ ਪਛਾਣੀਐ ਪਿਆਰੇ,
ਵਾਹਿਗੁਰੂ ਜੀ ਕੇ ਹੁਕਮ ਦੇ ਵਿੱਚ ਹੀ ਗੁਰੂ ਕੇ ਸ਼ਬਦ ਉਪਦੇਸ਼ ਦੀ ਪਛਾਣ ਗੁਰਮੁਖ ਪਿਆਰੇ ਕਰ ਲੈਂਦੇ ਨੇ, ਗੁਰੂ ਕੇ ਉਪਦੇਸ਼ ਨੂੰ ਪਛਾਣ ਕੇ ਉਪਦੇਸ਼ ਦੀ ਕਮਾਈ ਕਰਦੇ ਹਨ, ਬ੍ਰਹਮ ਰੂਪ ਨੂੰ ਪਛਾਣ ਲੈਂਦੇ ਵਾਹਿਗੁਰੂ ਕੇ ਹੁਕਮ ਵਿੱਚ।
ਦਰਗਹ ਪੈਦਾ ਜਾਏ,
ਤੇ ਜਿਹੜਾ ਗੁਰਮੁਖ ਪਿਆਰਾ ਹੁਕਮ ਦੀ ਪਛਾਣ ਕਰ ਲੈਂਦਾ, ਸ਼ਬਦ ਨੂੰ ਜਾਣ ਲੈਂਦਾ, ਗੁਰ ਸ਼ਬਦ ਗੁਰ ਉਪਦੇਸ਼ ਮੁਤਾਬਕ ਆਪਣਾ ਜੀਵਨ ਬਤੀਤ ਕਰਦਾ ਹੈ, ਦਰਗਹ ਪੈਦਾ ਜਾਏ, ਵਾਹਿਗੁਰੂ ਕੀ ਦਰਗਾਹ ਵਿੱਚ ਉਹ ਪਹਿਨਾਇਆ ਜਾਂਦਾ, ਉਹਨੂੰ ਵਡਿਆਇਆ ਜਾਂਦਾ, ਮਾਣ ਇੱਜ਼ਤ ਰੂਪੀ ਸਰੂਪਾਓ ਵਾਹਿਗੁਰੂ ਦੇ ਦਰ ਤੋਂ ਉਸ ਨੂੰ ਪ੍ਰਾਪਤ ਹੁੰਦਾ ਹੈ। ਪਹਿਰ ਸਰਪਾਓ ਨਾਨਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ।
ਹੁਕਮੇ ਗਣਤ ਗਣਾਈਐ ਪਿਆਰੇ।
ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਦੁਨੀਆਂ ਤੇ ਕਈ ਤਰ੍ਹਾਂ ਦੀਆਂ ਗਿਣਤੀਆਂ ਨੂੰ ਗਿਣਦਾ ਹੈ, ਕਈ ਤਰ੍ਹਾਂ ਦੀਆਂ ਵਿਚਾਰਾਂ ਨੂੰ ਕਰਦਾ ਹੈ।
ਹੁਕਮੇ ਹਉ ਮੈਂ ਦੋਏ,
ਤੇ ਹੁਕਮ ਦੇ ਵਿੱਚ ਹੀ ਹਉ ਮੈਂ, ਹੰਗਤਾ ਤੇ ਮਮਤਾ ਇਹਨਾਂ ਦੋਹਾਂ ਦੇ ਵਿੱਚ ਪਿਆ ਰਹਿੰਦਾ ਹੈ। ਹੰਗਤਾ ਮੈਂ ਹਾਂ, ਮੇਰਾ ਕੁਝ ਵਜੂਦ ਹੈ, ਤੇ ਮਮਤਾ ਐ ਵਸਤੂ ਮੇਰੀ ਹੈ, ਐ ਪਦਾਰਥ ਮੇਰਾ ਹੈ। ਇਹ ਹੰਗਤਾ ਮਮਤਾ ਜਿਹੜੀ ਹੈ ਇਸ ਦੁਚਿੱਤੀ ਪੁਣੇ ਦੇ ਵਿੱਚ ਹੀ ਜੀਵ ਪਿਆ ਰਹਿੰਦਾ ਹੈ।
ਹੁਕਮੇ ਭਵੈ ਭਵਾਈ ਐ ਪਿਆਰੇ।
ਤੇ ਹਜ਼ੂਰ ਫੁਰਮਾਨ ਕਰਦੇ ਨੇ ਕਿ ਫਿਰ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਹ ਜੀਵ ਜਿਹੜਾ ਹੈ ਭਵੈ ਇੱਧਰ ਉੱਧਰ ਭਟਕਦਾ ਰਹਿੰਦਾ, ਤੇ ਜਿਸ ਦੇ ਨਤੀਜੇ ਵਜੋਂ ਭਵਾਈਐ ਪਿਆਰੇ 84 ਦੇ ਗੇੜੇ ਵਿੱਚ ਇਸ ਨੂੰ ਭਰਮਾਇਆ ਜਾਂਦਾ ਹੈ।
ਅਵਗਣ ਮੁੱਠੀ ਰੋਏ,
ਇਉਂ ਜਿਹੜੀ ਜਿੰਦ ਆਤਮਾ ਔਗਣਾਂ ਦੇ ਰਾਹੀਂ ਮੁੱਠੀ ਗਈ, ਲੁੱਟੀ ਗਈ, ਜਿਹਦੇ ਤੇ ਔਗਣ ਭਾਰੂ ਹੋ ਗਏ, ਜਿਨ੍ਹਾਂ ਨਹੀਂ ਸਮਝਿਆ ਗੁਰੂ ਕੇ ਸਿਧਾਂਤ ਨੂੰ, ਉਹ ਜਿੰਦ ਆਤਮਾ ਫਿਰ ਅੱਗੇ ਜਾ ਕੇ ਰੋਂਦੀ ਹੈ।
ਹੁਕਮ ਸਿੰਜਾਪੈ ਸਾਹ ਕਾ ਪਿਆਰੇ।
ਸਾਹਾ ਸਿਰਸਾਹ ਪਾਤਸ਼ਾਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਪਿਆਰਿਆ ਜਿਹੜਾ ਉਸ ਦੇ ਹੁਕਮ ਨੂੰ ਸਿਜਾਣ ਲੈਂਦਾ, ਜੋ ਜਾਣ ਲੈਂਦਾ, ਜੋ ਸਮਝ ਲੈਂਦਾ ਗੁਰੂ ਕੇ ਬਖਸ਼ਿਸ਼ ਕੀਤੇ ਸਿਧਾਂਤ ਨੂੰ।
ਸੱਚ ਮਿਲੈ ਵਡਿਆਈ ਹੋਏ,
ਉਸ ਨੂੰ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਤੇ ਲੋਕ ਪ੍ਰਲੋਕ ਫਿਰ ਉਸ ਦੀ ਵਡਿਆਈ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ।
ਆਖਣ ਉਹ ਅਕਾਲ ਪੁਰਖ ਵਾਹਿਗੁਰੂ ਕਾ ਜਿਹੜਾ ਆਖਣਾ ਹੈ, ਉਹਦੇ ਬਾਰੇ ਜੋ ਕੁਝ ਕਹਿ ਸਕਣਾ ਹੈ, ਔਖਾ ਆਖੀਐ ਪਿਆਰੇ, ਭਾਈ ਉਸ ਨੂੰ ਔਖਾ ਕਿਹਾ ਜਾਂਦਾ ਹੈ। ਪਰਮਾਤਮਾ ਦਾ ਆਖਣਾ ਔਖਾ ਕਿਹਾ ਜਾਂਦਾ ਹੈ ਕਿ ਭਾਵ ਉਸ ਦੇ ਬਾਰੇ ਕੁਝ ਕਥਨ ਨਹੀਂ ਕੀਤਾ ਜਾ ਸਕਦਾ। ਦੂਸਰਾ ਇਹ ਵੀ ਭਾਵ ਹੈ ਕਿ ਆਖਣ ਔਖਾ ਸਾਚਾ ਨਾਉ, ਪਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਹੈ, ਇਹ ਕੋਈ ਸੌਖਾ ਕਾਰਜ ਨਹੀਂ। ਕਹੀਏ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਕਾਹਦਾ ਔਖਾ ਹੈ, ਕਰਕੇ ਦੇਖ ਲਈਏ ਕਿੰਨਾ ਕੁ ਚਿਰ ਸੁਰਤ ਟਿਕਦੀ ਹੈ, ਕਿੰਨਾ ਕੁ ਚਿਰ ਰਸਨਾ ਜਪਦੀ ਹੈ। ਜਪਦਿਆਂ ਹੋਇਆਂ ਵੀ ਮਨ ਸਾਡਾ ਇੱਧਰ ਉੱਧਰ ਦੌੜਾ ਭੱਜਦਾ ਫਿਰਦਾ ਰਹਿੰਦਾ, ਜੇ ਥੋੜ੍ਹਾ ਸਮਾਂ ਘੜੀ ਅੱਧੀ ਘੜੀ ਆਪਾਂ ਜਪਦੇ ਵੀ ਹੋਈਏ ਤਾਂ, ਇਉਂ ਮਨ ਚਿਤ ਬਿਰਤੀ ਨੂੰ ਟਿਕਾ ਕੇ ਲਗਾਤਾਰ ਵਾਹਿਗੁਰੂ ਕਾ ਨਾਮ ਜਪਦੇ ਰਹਿਣਾ ਇਹ ਬਹੁਤ ਔਖਾ ਹੈ। ਫਿਰ ਪਰਮਾਤਮਾ ਦੇ ਬਾਰੇ ਆਖਣਾ ਜਿਹੜਾ ਹੈ ਇਹ ਬੜਾ ਕਠਿਨ ਹੈ, ਬੜਾ ਔਖਾ ਹੈ, ਨਹੀਂ ਆਖਿਆ ਜਾ ਸਕਦਾ, ਉਸਦਾ ਵਰਣਨ ਲਫ਼ਜ਼ਾਂ ਵਿੱਚ ਨਹੀਂ ਹੋ ਸਕਦਾ।
ਕਿਉ ਸੁਣੀਐ ਸੱਚ ਨਾਓ,
ਉਸ ਪਰਮਾਤਮਾ ਦਾ ਜੋ ਸੱਚ ਸਰੂਪ ਨਾਮ ਹੈ ਕਿਉ ਸੁਣੀਐ, ਕਿਵੇਂ ਸੁਣੀਏ, ਜਦੋਂ ਉਸ ਨੂੰ ਆਖਿਆ ਹੀ ਨਹੀਂ ਜਾ ਸਕਦਾ ਤਾਂ ਭਾਈ ਸੁਣਨਾ ਵੀ ਤਾਂ ਔਖਾ ਹੀ ਹੈ ਨਾ। ਧੰਨ ਨੇ ਗੁਰਮੁਖ ਪਿਆਰੇ ਜਿਹੜੇ ਮੁਸ਼ਕਤ ਕਰਦੇ ਨੇ ਸ਼ਰਵਣ ਭਗਤੀ ਕਰਨ ਦੀ, ਕਿਵੇਂ ਸੁਣਿਆ ਜਾਵੇ ਪਰਮਾਤਮਾ ਦੇ ਸੱਚੇ ਨਾਮ ਨੂੰ।
ਜਿਨੇ ਸੋ ਸਾ ਲਾਹਿਆ ਪਿਆਰੇ,
ਹਜ਼ੂਰ ਫੁਰਮਾਨ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹਿਆ ਹੈ, ਜਿਨ੍ਹਾਂ ਨੇ ਸਿਫਤ ਸਲਾਹ ਕੀਤੀ ਹੈ,
ਹਉ ਤਿਨ ਬਲਿਹਾਰੈ ਜਾਉ,
ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਕੁਰਬਾਨ ਵਾਰਨੇ ਜਾਂਦੇ ਹਾਂ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੈ ਜਾਓ। ਬਲਿਹਾਰ ਬਲਿਹਾਰ ਜਾਈਏ ਉਹਨਾਂ ਤੋਂ ਜਿਹੜੇ ਵਾਹਿਗੁਰੂ ਕੇ ਨਾਮ ਨੂੰ ਜਪਦੇ ਨੇ, ਵਾਹਿਗੁਰੂ ਜੀ ਕੀ ਸਿਫਤ ਸਲਾਹ ਕਰਦੇ ਹਨ।
ਨਾਉ ਮਿਲੈ ਸੰਤੋਖੀਆਂ ਪਿਆਰੇ,
ਜਿਹੜੇ ਗੁਰਮੁਖ ਪਿਆਰੇ ਸੰਤੋਖ ਵਿੱਚ ਆ ਗਏ, ਸਤ ਸੰਤੋਖ ਗੁਣ ਜਿਨ੍ਹਾਂ ਨੇ ਧਾਰਨ ਕਰ ਲਏ, ਉਹਨਾਂ ਸੰਤੋਖੀਆਂ ਨੂੰ ਵਾਹਿਗੁਰੂ ਕੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਆਪਾਂ ਤਾਂ ਦੁਨਿਆਵੀ ਲਾਲਚਾਂ ਵਿੱਚ ਹੀ ਲੱਗੇ ਫਿਰਦੇ ਹਾਂ, ਤੇ ਉਹਨਾਂ ਲਾਲਚਾਂ ਵਿੱਚ ਲੱਗ ਕੇ ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਤੇ ਭਤੀਜਾ, ਮੋਹ ਮਾਇਆ ਵਿੱਚ ਪਚਿਆ ਹੋਇਆ ਹੀ ਸਾਡੀ ਸਾਰੀ ਉਮਰ ਜਿਹੜੀ ਹੈ ਬਤੀਤ ਹੋ ਜਾਂਦੀ ਹੈ। ਸਤ ਸੰਤੋਖ ਇਤਿਆਦਿਕ ਗੁਣਾਂ ਦੇ ਧਾਰਨੀ ਹੋ ਕੇ ਨਾਮ ਸਿਮਰਨ ਵਿੱਚ ਚਿੱਤ ਟਿਕਦਾ, ਤੇ ਜਿਉਂ ਜਿਉਂ ਨਾਮ ਸਿਮਰਨ ਵਿੱਚ ਚਿੱਤ ਟਿਕਦਾ ਤਿਉਂ ਤਿਉਂ ਸਤ ਸੰਤੋਖ ਇਤਿਆਦਿਕ ਗੁਣ ਜਿਹੜੇ ਨੇ ਹੋਰ ਪਰਪੱਕ ਹੁੰਦੇ ਨੇ। ਇਉਂ ਭਾਈ ਸੰਤੋਖ ਭਲੀ ਪ੍ਰਕਾਰ ਰੱਜ ਜਾਣਾ, ਪੂਰਨ ਤ੍ਰਿਪਤੀ ਪੂਰਨ ਤੌਰ ਤੇ ਰੱਜ ਆ ਜਾਣਾ, ਇਹਦਾ ਨਾਮ ਹੈ ਸੰਤੋਖ। ਜਥਾ ਲਾਭ ਤਥਾ ਸੰਤੁਸ਼ਟ, ਇਉਂ ਸੰਤੋਖ ਵਿੱਚ ਲੱਗਿਆ ਵਾਹਿਗੁਰੂ ਕੇ ਨਾਮ ਦੀ ਪ੍ਰਾਪਤੀ। ਨਾਉ ਮਿਲੈ, ਜੇ ਨਾਮ ਮਿਲ ਜਾਵੇ ਤਾਂ ਇਸ ਸੰਸਾਰ ਦੇ ਤਾਂ ਕੀ ਬ੍ਰਹਮ ਲੋਕ ਦੇ ਪਦਾਰਥਾਂ ਵੱਲੋਂ ਵੀ ਮਨ ਰੱਜ ਜਾਂਦਾ ਹੈ।
ਨਦਰੀ ਮੇਲ ਮਿਲਾਓ,
ਵਾਹਿਗੁਰੂ ਕੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਆਪ ਹੀ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ ਆਪਣੇ ਪਿਆਰਿਆਂ ਨੂੰ।
ਕਾਇਆ ਕਾਗਦ ਜੇ ਥੀ ਐ ਪਿਆਰੇ,
ਹੁਣ ਸਾਧ ਸੰਗਤ ਜੀ ਸ਼ਬਦ ਦਾ ਅਖੀਰਲਾ ਪਦਾ ਜਿਹੜਾ ਉੱਪਰ ਬਚਨ ਆਇਆ ਸੀ, ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ। ਜੀਵ ਸੰਸਾਰ ਵਿੱਚ ਆਇਆ ਹੈ ਵਾਹਿਗੁਰੂ ਕਾ ਨਾਮ ਰੂਪੀ ਪ੍ਰਵਾਨਾ ਲਿਖ ਕੇ ਲੈ ਕੇ ਜਾਣਾ, ਵਾਹਿਗੁਰੂ ਦੇ ਹੁਕਮ ਦੀ ਪਛਾਣ ਕਰਦਿਆਂ ਹੋਇਆ। ਕਿਵੇਂ ਲਿਖਣਾ? ਹਜ਼ੂਰ ਫਰਮਾਨ ਕਰਦੇ ਨੇ, ਕਾਇਆ ਕਾਗਦ ਜੇ ਥੀ ਐ ਪਿਆਰੇ, ਪਿਆਰਿਆ ਇਹ ਕਾਇਆ ਇਹ ਦੇਹੀ, ਦੇਹੀ ਕਿਹੜੀ? ਸਾਡੀ ਬੁੱਧ। ਇਸ ਬੁੱਧੀ ਨੂੰ ਜੇਕਰ ਕਾਗਜ਼ ਬਣਾ ਲਿਆ ਜਾਵੇ ਤਾਂ
ਮਨ ਮਸ ਵਾਣੀ ਧਾਰ,
ਤੇ ਮਨ ਨੂੰ ਮਸ ਵਾਣੀ, ਮਸ ਕਹਿੰਦੇ ਸਿਆਹੀ ਨੂੰ, ਮਸ ਵਾਣੀ ਸਿਆਹੀ ਪਾਉਣ ਵਾਲੀ ਦਵਾਤ, ਮਨ ਨੂੰ ਭਾਈ ਇਉਂ ਦਵਾਤ ਧਾਰ ਲਈਏ, ਮਨ ਨੂੰ ਸਿਆਹੀ ਵਾਲੀ ਦਵਾਤ ਬਣਾ ਲਈਏ ਔਰ ਆਪਣੀ ਬੁੱਧ ਨੂੰ ਕਾਗਜ਼ ਬਣਾ ਲਈਏ।
ਲਲਤਾ ਲੇਖਣ ਸੱਚ ਕੀ ਪਿਆਰੇ,
ਤੇ ਲਲਤਾ ਇਹ ਜਿਹੜੀ ਸਾਡੀ ਰਸਨਾ ਹੈ, ਸਾਡੀ ਜ਼ੁਬਾਨ ਹੈ, ਇਹ ਲੇਖਣ ਲੇਖਣੀ, ਲੇਖਣੀ ਤੋਂ ਭਾਵ ਕਲਮ, ਤੇ ਕਿਹੜੀ ਕਲਮ? ਸੱਚ ਕੀ ਪਿਆਰੇ, ਪਿਆਰਿਆ ਸੱਚ ਲਿਖਣ ਵਾਲੀ ਕਲਮ, ਜਿਹੜਾ ਵਾਰ ਵਾਰ ਰਸਨਾ ਨਾਲ ਜਪਣਾ, ਇਹ ਬੁੱਧੀ ਰੂਪੀ ਕਾਗਜ਼ ਉੱਪਰ ਪਰਮਾਤਮਾ ਦੇ ਨਾਮ ਦਾ ਲਿਖਣਾ ਹੈ।
ਹਰ ਗੁਣ ਲਿਖੋ ਵਿਚਾਰ,
ਵਾਹਿਗੁਰੂ ਕੇ ਪਵਿੱਤਰ ਗੁਣਾਂ ਦੀ ਵਿਚਾਰ ਆਪਣੀ ਬੁੱਧੀ ਰੂਪੀ ਕਾਗਜ਼ ਉੱਪਰ ਲਿਖ ਲਵੋ। ਸ੍ਰੀ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਾ ਇਹ ਪਾਵਨ ਬਚਨ ਹੈ। ਸੋ ਹਜ਼ੂਰ ਨੇ ਫੁਰਮਾਨ ਕੀਤਾ ਕਿ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਲਿਖਤ ਕਿਵੇਂ ਲਿਖਣੀ ਹੈ? ਆਪਣੇ ਇਸ ਬੁੱਧੀ ਰੂਪੀ ਕਾਗਜ਼ ਦੇ ਉੱਪਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਭਾਈ ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ। ਮਨ ਨੂੰ ਦਵਾਤ ਬਣਾਉਣ ਦਾ ਬਚਨ ਇੱਥੇ ਕੀਤਾ ਹੈ ਨਾ, ਸਾਡੇ ਮਨ ਵਿੱਚ ਜਿਹੜਾ ਮੋਹ ਹੈ ਇਹਨੂੰ ਜਾਲ ਸਾਰ ਲਓ, ਤੇ ਮਨ ਦੀਆਂ ਵਾਸ਼ਨਾਵਾਂ ਨੂੰ ਕਸ ਘਸਾ ਲਓ, ਸੂਖਮ ਕਰ ਲਓ, ਇਹ ਬਣਾ ਲਓ ਸਿਆਹੀ। ਸੋ ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ। ਜਿਹੜੀ ਸ੍ਰੇਸ਼ਟ ਮਤ ਸ੍ਰੇਸ਼ਟ ਬੁੱਧ ਧਾਰਨ ਕਰਨੀ ਹੈ ਇਹਨੂੰ ਕਾਗਜ਼ ਬਣਾ ਲਓ, ਭਾਉ ਕਲਮ ਕਰ, ਪ੍ਰੇਮ ਰੂਪੀ ਕਲਮ, ਪ੍ਰੇਮ ਨਾਲ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਇਹ ਕਲਮ, ਚਿੱਤ ਲਿਖਾਰੀ ਆਪਣੇ ਚਿੱਤ ਨੂੰ ਲਿਖਣ ਵਾਲਾ ਲਿਖਾਰੀ ਬਣਾ ਲਓ, ਤੇ ਗੁਰ ਪੁੱਛ ਲਿਖ ਵਿਚਾਰ, ਗੁਰੂ ਤੋਂ ਪੁੱਛ ਕੇ ਆਪਣੇ ਮਤ ਰੂਪੀ ਕਾਗਜ਼ ਉੱਪਰ ਸੁੰਦਰ ਵਿਚਾਰ ਲਿਖੋ। ਕੀ ਲਿਖਣਾ ਹੈ ਜੀ? ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਇਸ ਲਿਖਤ ਲਿਖਣ ਦਾ ਲਾਭ ਕੀ ਹੋਵੇਗਾ? ਹਜ਼ੂਰ ਫਰਮਾਉਂਦੇ ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਲਿਖਤ ਲਿਖਣੀ ਐ ਜੀਵ ਤੂੰ ਜਾਣ ਲਵੇਂ, ਜੇ ਤੈਨੂੰ ਜਾਚ ਆ ਜਾਵੇ ਐਸੀ ਪਰਮਾਤਮਾ ਦੇ ਨਾਮ ਦੀ ਲਿਖਤ ਆਪਣੇ ਮਤ ਰੂਪ ਬੁੱਧੀ ਰੂਪੀ ਕਾਗਜ਼ ਉੱਪਰ ਲਿਖ ਲਵੇਂ ਤਾਂ ਇਹਦਾ ਫਾਇਦਾ ਇਹ ਹੋਵੇਗਾ ਕਿ ਜਿੱਥੇ ਅੱਗੇ ਧਰਮਰਾਜ ਦੀ ਕਚਹਿਰੀ ਲੇਖਾ ਮੰਗਿਆ ਜਾਂਦਾ ਨਾ ਕਰਮਾਂ ਦਾ, ਉੱਥੇ ਇਹ ਤੇਰੀ ਲਿਖੀ ਹੋਈ ਲਿਖਤ ਤੇਰੀ ਸੱਚੀ ਮੋਹਰ ਹੋਵੇਗੀ, ਤੇਰਾ ਸੱਚਾ ਪ੍ਰਵਾਨਾ ਹੋਵੇਗੀ ਜੋ ਕਿ ਧਰਮਰਾਜ ਦੇ ਵੱਸ ਤੈਨੂੰ ਨਹੀਂ ਪੈਣ ਦੇਵੇਗੀ। ਇਉਂ ਭਾਈ ਹਰ ਗੁਣ ਲਿਖੋ ਵਿਚਾਰ, ਵਾਹਿਗੁਰੂ ਕੇ ਗੁਣਾਂ ਦੀ ਵਿਚਾਰ ਜਿਹੜੀ ਹੈ ਨਾ ਇਹ ਲਿਖ ਲਓ ਆਪਣੀ ਬੁੱਧੀ ਰੂਪੀ ਕਾਗਜ਼ ਉੱਪਰ।
ਧੰਨ ਲੇਖਾਰੀ ਨਾਨਕਾ ਪਿਆਰੇ,
ਹਜ਼ੂਰ ਫਰਮਾਨ ਕਰਦੇ ਨੇ ਕਿ ਧੰਨ ਹੈ ਲਿਖਣ ਵਾਲਾ ਐਸਾ ਲਿਖਾਰੀ ਗੁਰਮੁਖ ਪਿਆਰਾ ਜਿਸ ਨੇ ਐਸੀ ਲਿਖਤ ਲਿਖ ਲਈ ਆਪਣੀ ਮਤ ਰੂਪੀ ਕਾਗਜ਼ ਤੇ।
ਸੱਚ ਲਿਖੈ ਔਰ ਧਾਰ,
ਜੋ ਕਿ ਆਪਣੇ ਹਿਰਦੇ ਵਿੱਚ ਸੱਚ ਪਰਮਾਤਮਾ ਦੇ ਨਾਮ ਨੂੰ ਧਾਰਨ ਕਰਕੇ ਸੱਚ ਦੀ ਲਿਖਤ ਲਿਖ ਲੈਂਦਾ, ਵਾਹਿਗੁਰੂ ਕੇ ਨਾਮ ਦੀ ਲਿਖਤ ਆਪਣੀ ਮਤ ਰੂਪ ਬੁੱਧੀ ਰੂਪੀ ਕਾਗਜ਼ ਉੱਪਰ ਜੋ ਲਿਖ ਲੈਂਦਾ ਹੈ ਉਹ ਲਿਖਣ ਵਾਲਾ ਲਿਖਾਰੀ ਧੰਨ ਹੈ। ਭਾਵ ਜਿਸਨੇ ਨਾਮ ਜਪਿਆ, ਜਿਸਨੇ ਬੰਦਗੀ ਕੀਤੀ, ਧਨ ਹੋ ਜਾਂਦਾ ਸੰਸਾਰ ਵਿੱਚ ਵੀ। ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗ ਹੈ ਸੋਏ, ਇਹ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾ ਕਹਿ ਸਦ ਬਲਹਾਰ ਹੈ। ਇਹ ਪਾਵਨ ਉਪਦੇਸ਼ ਹੁਕਮਨਾਮੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਇੱਕ ਦੋ ਪਦ ਲੜੀਵਾਰ ਕਥਾ ਵਿਚਾਰ ਦਾ ਜੋ ਸ਼ਬਦ ਹੈ ਉਸ ਦੀ ਦੇ ਨਾਲ ਵੀ ਆਪਾਂ ਜੁੜ ਲਈਏ ਥੋੜਾ ਚਿਰ।
ਮਾਰੂ ਮਹੱਲਾ ਪਹਿਲਾ ਦੱਖਣੀ।
ਮਾਰੂ ਰਾਗ ਵਿੱਚ ਜੋ ਸੋਲ ਹੈ, ਸੋਲਾਂ ਸੋਲਾਂ ਪਦਿਆਂ ਵਾਲੇ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤੇ ਨੇ, ਸੋ ਬਾਰਵੇਂ ਸ਼ਬਦ ਤੱਕ ਕਥਾ ਜਿਹੜੀ ਹੈ ਪਿੱਛੇ ਸੰਗਤਾਂ ਨੇ ਸਰਵਣ ਕੀਤੀ ਹੈ, ਤੇਰਵੇਂ ਸ਼ਬਦ ਦੀ ਅੱਜ ਕਥਾ ਜਿਹੜੀ ਹੈ ਇਹ ਆਰੰਭ ਹੋ ਰਹੀ ਹੈ। ਔਰ ਇੱਥੋਂ ਸ਼ਬਦ ਦੀ ਥੋੜੀ ਚਾਲ ਵੀ ਬਦਲ ਰਹੀ ਹੈ। ਮਾਰੂ ਮਹੱਲਾ ਪਹਿਲਾ ਦੱਖਣੀ, ਪਹਿਲੇ ਪਾਤਸ਼ਾਹ ਮਾਰੂ ਰਾਗ ਦੇ ਵਿੱਚ ਰਾਗ ਦਾ ਦੱਖਣੀ ਸਰੂਪ ਵਰਤਦਿਆਂ ਹੋਇਆਂ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਕਾਇਆ ਨਗਰ ਨਗਰ ਗੜ ਅੰਦਰ।
ਕਾਇਆ ਨਗਰ ਨਗਰ ਗੜ ਅੰਦਰ, ਇਹ ਕਾਇਆ ਇਹ ਸਰੀਰ ਮੰਨੋ ਕਿ ਇੱਕ ਨਗਰੀ ਹੈ ਸੰਸਾਰ ਦੇ ਵਿੱਚ। ਸਾਡੀ ਜਿਹੜੀ ਕਾਇਆ ਸਾਡੀ ਦੇਹੀ ਹੈ ਇਹ ਇੱਕ ਨਗਰੀ ਹੈ, ਨਗਰ ਗੜ ਅੰਦਰ। ਇਸ ਨਗਰ ਦੇ ਅੰਦਰ ਗੜ ਕਿਲ੍ਹਾ ਹੈ ਪੰਜਾਂ ਕੋਸ਼ਾਂ ਦਾ, ਉਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਆਪਣਾ ਸਰੂਪ ਦਸਮ ਦੁਆਰ ਰੂਪੀ ਕਿਲ੍ਹੇ ਦੇ ਵਿੱਚ ਰੱਖਿਆ ਹੋਇਆ ਹੈ। ਦਸਮ ਦੁਆਰ ਰੂਪੀ ਕਿਲ੍ਹਾ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਨਿਵਾਸ ਰੱਖਿਆ ਹੈ।
ਸਾਚਾ ਵਾਸਾ ਪੁਰ ਗਗਨੰਦਰ,
ਜੋ ਸਾਰੀਆਂ ਪੁਰੀਆਂ ਵਿੱਚ ਵੱਸਦਾ ਹੈ। ਗਗਨੰਦਰ ਗਗਨ ਅੰਦਰ, ਚਿਦਾਕਾਸ਼ ਅੰਦਰ ਵਸਣ ਵਾਲਾ ਬ੍ਰਹਮ ਰੂਪ ਅਕਾਲ ਪੁਰਖ ਵਾਹਿਗੁਰੂ ਜੋ ਸੱਚਾ ਹੈ, ਉਹਦਾ ਵਾਸਾ ਇਸ ਦਸਮ ਦੁਆਰ ਰੂਪੀ ਕਿਲੇ ਦੇ ਅੰਦਰ ਹੈ।
ਅਸਥਿਰ ਥਾਨ ਸਦਾ ਨਿਰਮਾਇਲ,
ਅਸਥਿਰ ਥਾਨ ਵਾਹਿਗੁਰੂ ਦੇ ਵਸਣ ਵਾਲਾ ਜਿਹੜਾ ਇਹਦਾ ਅਸਥਾਨ ਹੈ ਇਹ ਸਥਿਰ ਹੈ, ਇਹ ਸਦਾ ਇੱਕ ਰਸ ਰਹਿਣ ਵਾਲਾ ਹੈ। ਔਰ ਸਦਾ ਨਿਰਮਾਇਲ, ਸਦਾ ਹੀ ਇਹ ਨਿਰਮਲ ਉਜਲ ਰੂਪ ਹੈ।
ਆਪੇ ਆਪ ਉਪਾਏ ਦਾ,
ਆਪ ਹੀ ਉਹ ਵਾਹਿਗੁਰੂ ਆਪਣੇ ਆਪੇ ਨੂੰ ਉਪਾਏ ਦਾ ਪੈਦਾ ਕਰਦਾ, ਆਪ ਹੀ ਆਪਣਾ ਆਪਾ ਜਿਹੜਾ ਹੈ ਪੈਦਾ ਕਰਕੇ ਆਪਣੇ ਇਸ ਟਿਕਾਣੇ ਵਿੱਚ ਵਾਹਿਗੁਰੂ ਟਿਕਾ ਕੇ ਰੱਖਦਾ। ਇਹ ਵੀ ਭਾਵ ਗੁਰਮੁਖ ਪਿਆਰੇ ਕਥਨ ਕਰਦੇ ਨੇ ਕਿ ਕਾਇਆ ਨਗਰ ਨਗਰ ਗੜ ਅੰਦਰ, ਇਹ ਸੰਸਾਰ ਰੂਪੀ ਜਿਹੜਾ ਘਰ ਹੈ ਨਾ, ਇਹਦੇ ਵਿੱਚ ਸਤ ਸੰਗਤ ਇੱਕ ਕਿਲ੍ਹਾ ਹੈ। ਇਸ ਸਤ ਸੰਗਤ ਰੂਪੀ ਕਿਲ੍ਹੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਟਿਕਿਆ ਹੋਇਆ ਹੈ। ਸਾਚਾ ਵਾਸਾ ਪੁਰ ਗਗਨੰਦਰ, ਸੋ ਸੱਚੇ ਅਕਾਲ ਪੁਰਖ ਵਾਹਿਗੁਰੂ ਕਾ ਸੱਚਾ ਨਿਵਾਸ ਸਤ ਸੰਗਤ ਦੇ ਅੰਦਰ ਹੈ, ਜੋ ਅਨੇਕਾਂ ਪੁਰੀਆਂ ਦਾ ਮਾਲਕ ਹੈ ਤੇ ਦਸਮ ਦੁਆਰ ਰੂਪੀ ਚਿਦਾਕਾਸ਼ ਦੇ ਵਿੱਚ ਵਿਚਰਨ ਵਾਲਾ ਹੈ। ਅਸਥਿਰ ਸਥਾਨ ਸਦਾ ਨਿਰਮਾਇਲ, ਸਤਸੰਗਤ ਰੂਪੀ ਜਿਹੜਾ ਅਸਥਾਨ ਹੈ ਇਹ ਸਥਿਰ ਹੈ, ਇਹ ਕਾਇਮ ਹੈ, ਸਦਾ ਹੀ ਉਜਲ ਹੈ, ਤੇ ਆਪ ਹੀ ਵਾਹਿਗੁਰੂ ਨੇ ਆਪਣਾ ਆਪਾ ਇਹਦੇ ਵਿੱਚ ਪੈਦਾ ਕਰਕੇ ਪ੍ਰਕਾਸ਼ਮਾਨ ਕਰਕੇ ਰੱਖਿਆ ਹੋਇਆ ਹੈ।
ਅੰਦਰ ਕੋਟ ਛੱਜੇ ਹੱਡ ਨਾਲੇ,
ਇਸ ਬੁੱਧੀ ਰੂਪੀ ਕੋਟ ਦੇ ਅੰਦਰ, ਮਨ ਰੂਪੀ ਕੋਟ ਜਿਹੜਾ ਕਿਲ੍ਹਾ ਹੈ ਇਹਦੇ ਅੰਦਰ, ਸੋ ਅਨੇਕ ਪ੍ਰਕਾਰ ਦੇ ਛੱਜੇ ਹਨ, ਜਿਵੇਂ ਆ ਕਿਲਿਆਂ ਦੇ ਬਾਰ ਬਾਰ ਛੱਜੇ ਜੇ ਬਣੇ ਹੁੰਦੇ ਨੇ ਨਾ, ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸੋ ਛੱਜੇ ਹਨ, ਸੋ ਇਹ ਜਿਹੜੇ ਸਾਡੇ ਕਰਮ ਇੰਦਰੇ ਗਿਆਨ ਇੰਦਰੇ ਇਹ ਹਟਨਾਲੇ ਬਾਜ਼ਾਰ ਬਣੇ ਹੋਏ ਹੈ, ਤੇ ਪੰਜਾਂ ਕੋਸ਼ਾਂ ਰੂਪੀ ਛੱਜੇ ਇਹਦੇ ਅੰਦਰ ਬਣੇ ਹੋਏ ਨੇ।
ਆਪੇ ਲੇਵੈ ਵਸਤ ਸੰਭਾਲੇ,
ਤੇ ਆਪ ਹੀ ਆਪਣੇ ਆਤਮਿਕ ਆਨੰਦ ਰੂਪੀ ਵਸਤ ਨੂੰ ਸੰਭਾਲ ਕੇ ਲੈਣ ਵਾਲਾ ਵਾਹਿਗੁਰੂ ਜਿਹੜਾ ਹੈ ਇਹਦੇ ਅੰਦਰ ਨਿਵਾਸ ਕਰਦਾ ਹੈ।
ਬੱਜਰ ਕਪਾਟ ਜੜੇ ਜੜ ਜਾਣ,
ਤੇ ਉਸ ਵਾਹਿਗੁਰੂ ਦੇ ਸਰੂਪ ਅਤੇ ਸਾਡੀ ਸੁਰਤ ਦੇ ਦਰਮਿਆਨ ਬੱਜਰ ਕਪਾਟ ਜੜੇ, ਬੜੇ ਪੱਕੇ ਤਖਤੇ ਜਿਹੜੇ ਨੇ ਪੰਜਾਂ ਕੋਸ਼ਾਂ ਦੇ ਇਹ ਜੜੇ ਹੋਏ ਨੇ। ਸੋ ਇਸ ਪ੍ਰਕਾਰ ਔਗੁਣਾਂ ਦੇ ਵਿਸ਼ਿਆਂ ਵਿਕਾਰਾਂ ਦੇ ਤਖਤੇ ਜੜੇ ਹੋਏ ਨੇ, ਜੜ ਜਾਣੇ, ਇਹਨਾਂ ਨੂੰ ਜੜਨਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ। ਜੜੇ ਹੋਏ ਤਖਤ ਜਿਹੜੇ ਨੇ ਇਹ ਕਿਵੇਂ ਜੜੇ ਨੇ, ਇਹ ਕਿਵੇਂ ਖੁੱਲਣੇ ਨੇ, ਵਾਹਿਗੁਰੂ ਆਪ ਹੀ ਜਾਣਦਾ ਹੈ ਇਸ ਸਾਰੇ ਭੇਦ ਨੂੰ।
ਗੁਰ ਸ਼ਬਦੀ ਖੋਲਾਏਂਦਾ,
ਗੁਰ ਸ਼ਬਦੀ ਖੋਲਾਏਂਦਾ, ਗੁਰੂ ਕੇ ਸ਼ਬਦ ਦੁਆਰਾ, ਗੁਰੂ ਕੇ ਉਪਦੇਸ਼ ਦੇ ਦੁਆਰਾ, ਸੋ ਇਹ ਜਿਹੜੇ ਤਖਤੇ ਹਨ ਇਹ ਖੋਲਾਏਂਦਾ, ਵਾਹਿਗੁਰੂ ਖੁਲਾ ਦਿੰਦਾ, ਖੋਲ ਦਿੰਦਾ। ਇਸੇ ਪ੍ਰਕਾਰ ਆਸਾ ਅੰਦੇਸਾ ਦੋਏ ਪੱਟ ਜੜੇ, ਆਸਾ ਤੇ ਅੰਦੇਸਾ ਇਹ ਦੋ ਪੱਟ ਦੋ ਤਖਤੇ ਜੜੇ ਹੋਏ ਨੇ ਜਿਹੜੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਨਹੀਂ ਹੋਣ ਦਿੰਦੇ। ਗੁਰੂ ਕੇ ਸ਼ਬਦ ਦੇ ਨਾਲ ਇਹ ਆਸਾ ਤੇ ਅੰਦੇਸਾ ਰੂਪੀ ਤਖਤੇ ਜਿਹੜੇ ਨੇ ਖੁੱਲਦੇ ਨੇ। ਇਸੇ ਤਰ੍ਹਾਂ ਪੰਜ ਪ੍ਰਕਾਰ ਦੇ ਜਿਹੜੇ ਭਰਮ ਵਿਦਵਾਨਾਂ ਨੇ ਕਹੇ ਨੇ, ਭੇਦ ਭਰਮ ਕਰ ਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਸੋ ਇਹ ਸਭ ਪੰਜ ਪ੍ਰਕਾਰ ਦੇ ਜਿਹੜੇ ਭਰਮ ਨੇ ਇਹ ਵੀ ਪੜਦੇ ਨੇ, ਇਹ ਵੀ ਤਖਤੇ ਜੜੇ ਹੋਏ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹੋ ਨਾਨਕ ਭਰਮ ਪੱਟ ਖੁੱਲੇ ਗੁਰਪ੍ਰਸਾਦੀ ਜਾਣਿਆ। ਭਰਮ ਦੇ ਜਿਹੜੇ ਪੜਦੇ ਨੇ, ਸਰਬ ਸੁਖਾ ਬਣੇ ਤੇਰੇ ਉਲੈ, ਭਰਮ ਕੇ ਪਰਦੇ ਸਤਿਗੁਰ ਖੋਲੇ। ਸਤਿਗੁਰੂ ਜੀ ਕਿਰਪਾ ਕਰਕੇ ਉਹ ਭਰਮਾਂ ਦੇ ਪਰਦਿਆਂ ਨੂੰ ਵੀ ਖੋਲ ਦਿੰਦੇ ਨੇ। ਇਸ ਪ੍ਰਕਾਰ ਇਹ ਜਿਹੜੇ ਬੜੇ ਬੱਜਰ ਪੱਕੇ ਕਪਾਟ ਤਖਤੇ ਜੜੇ ਨੇ ਨਾ, ਪੰਜਾਂ ਕੋਸ਼ਾਂ ਰੂਪੀ, ਭਰਮਾਂ ਰੂਪੀ, ਆਸਾ ਅੰਦੇਸਾ ਰੂਪੀ, ਗੁਰੂ ਕੇ ਸ਼ਬਦ ਦੇ ਦੁਆਰਾ ਇਹਨਾਂ ਨੂੰ ਖੋਲਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਕੇ ਇਹ ਤਖਤੇ ਖੋਲ ਕੇ ਨਾਸ ਕਰ ਦਿੰਦੇ ਨੇ ਤੇ ਫਿਰ ਅੰਦਰ ਬੈਠੇ ਸ੍ਰੀ ਵਾਹਿਗੁਰੂ ਕੇ ਸਰੂਪ ਦੇ ਦਰਸ਼ਨ ਦਾਰੇ ਹੋ ਜਾਂਦੇ ਹਨ।
ਭੀਤਰ ਕੋਟ ਗੁਫਾ ਘਰ ਜਾਈ,
ਭੀਤਰ ਕੋਟ ਇਹ ਜਿਹੜਾ ਸੰਸਾਰ ਰੂਪੀ ਕੋਟ ਕਿਲਾ ਹੈ ਨਾ, ਇਸ ਦੇ ਭੀਤਰ ਇਹਦੇ ਅੰਦਰ ਗੁਫਾ ਹੈ ਮਤ ਰੂਪ ਬੁੱਧੀ ਰੂਪ। ਘਰ ਜਾਈ ਜੋ ਪਰਮਾਤਮਾ ਦੇ ਘਰ ਦੀ ਜਗ੍ਹਾ ਕਹੀ ਜਾਂਦੀ ਹੈ।
ਨਾ ਘਰ ਥਾਪੇ ਹੁਕਮ ਰਜਾਈ,
ਰਜਾ ਦੇ ਮਾਲਕ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਾਇਆ ਰੂਪੀ ਕਿਲੇ ਦੇ ਨੌ ਦਰਵਾਜੇ ਥਾਪੇ ਨੇ, ਨੌ ਘਰ ਥਾਪੇ, ਨੌ ਗੋਲਕਾਂ ਸਰੀਰ ਦੀਆਂ, ਜਿਹੜੇ ਬਾਹਰੀ ਇਹ ਸਾਡੇ ਨੌ ਇੰਦਰੇ ਹਨ। ਸੋ ਇਹ ਨੌ ਗੋਲਕਾਂ ਨੌ ਦੁਆਰੇ ਪ੍ਰਗਟ ਕੀਏ, ਸੋ ਇਹ ਵਾਹਿਗੁਰੂ ਨੇ ਪ੍ਰਗਟ ਰੱਖੇ ਨੇ। ਦੋਨੋਂ ਅੱਖਾਂ, ਦੋਨੋਂ ਕੰਨ, ਦੋਨੋਂ ਸਾਡੀਆਂ ਨਾਸਕਾਵਾਂ ਮੂੰਹ ਅਤੇ ਦੋਨੋਂ ਸਾਡੇ ਜਿਹੜੇ ਮਲ ਤਿਆਗ ਇੰਦਰੇ ਹਨ, ਇਹ ਨੌ ਗੋਲਕਾਂ ਕਹੀਆਂ ਜਾਂਦੀਆਂ। ਇਹ ਵਾਹਿਗੁਰੂ ਨੇ ਇਹ ਦਰਵਾਜੇ ਰੱਖੇ ਹੋਏ ਨੇ ਔਰ ਇਸ ਪ੍ਰਕਾਰ ਆਪਣੇ ਹੁਕਮ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਵਰਤਾ ਰਿਹਾ ਹੈ।
ਦਸਵੇਂ ਪੁਰਖ ਅਲੇਖ ਅਪਾਰੀ,
ਤੇ ਜਿਹੜਾ ਦਸਵਾਂ ਦੁਆਰ ਹੈ ਉਹ ਗੁਪਤ ਰਖਾਇਆ, ਦਸਵਾਂ ਗੁਪਤ ਰਖਾਇਆ। ਸੋ ਗੁਪਤ ਜਿਹੜਾ ਦਸਵਾਂ ਦੁਆਰ ਹੈ ਉਸ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਪਾ ਰੱਖਿਆ। ਪੁਰਖ ਜਿਹੜਾ ਪੁਰੀਆਂ ਨੂੰ ਖੈ ਕਰਨ ਵਾਲਾ, ਪੁਰਖ ਜੋ ਪਰਿਪੂਰਨ ਰੂਪ ਅਲੇਖ ਲੇਖੇ ਤੋਂ ਰਹਿਤ, ਅਪਾਰੀ ਪਾਰਾਵਾਰ ਤੋਂ ਰਹਿਤ ਪਰਮਾਤਮਾ ਜਿਹੜਾ ਹੈ ਉਹ ਦਸਮ ਦੁਆਰ ਵਿੱਚ ਨਿਵਾਸ ਰੱਖ ਕੇ ਬੈਠਾ ਹੈ।
ਆਪੇ ਅਲਖ ਲਖਾਏਦਾ,
ਔਰ ਅਲਖ ਰੂਪ ਜਿਹੜਾ ਸ਼ਕਤੀ ਬਿਰਤੀ ਕਰਕੇ ਜਾਣਿਆ ਨਹੀਂ ਜਾਂਦਾ, ਆਪਣੇ ਸਰੂਪ ਨੂੰ ਵਾਹਿਗੁਰੂ ਆਪ ਹੀ ਲਿਖਾਉਂਦਾ, ਆਪਣੇ ਸਰੂਪ ਦੀ ਸੋਝੀ ਕਿਰਪਾ ਕਰਕੇ ਆਪੇ ਬਖਸ਼ਿਸ਼ ਕਰਦਾ ਹੈ।
ਪੌਣ ਪਾਣੀ ਅਗਨੀ ਇੱਕ ਵਾਸਾ,
ਪੌਣ ਪਾਣੀ ਤੇ ਅਗਨੀ, ਹਵਾ ਅੱਗ ਔਰ ਇਸੇ ਪ੍ਰਕਾਰ ਪਾਣੀ, ਇੱਕ ਜਗ੍ਹਾ ਤੇ ਇਹਨਾਂ ਵਿਰੋਧੀ ਤੱਤਾਂ ਦਾ ਨਿਵਾਸ ਇਸ ਸਰੀਰ ਰੂਪੀ ਕਿਲੇ ਅੰਦਰ ਪ੍ਰਮਾਤਮਾ ਨੇ ਰੱਖਿਆ ਹੈ।
ਆਪੇ ਕੀਤੋ ਖੇਲ ਤਮਾਸ਼ਾ,
ਇਹ ਸਾਰਾ ਖੇਲ ਤਮਾਸ਼ਾ ਵਾਹਿਗੁਰੂ ਨੇ ਆਪ ਹੀ ਕੀਤਾ ਹੋਇਆ ਹੈ।
ਬਲ ਦੀ ਜਲ ਨਿਵਰੈ ਕਿਰਪਾ ਤੇ,
ਜੀਵ ਦੇ ਹਿਰਦੇ ਅੰਦਰ ਜਿਹੜੀ ਤ੍ਰਿਸ਼ਨਾ ਰੂਪੀ ਅਗਨੀ ਬਲਦੀ ਹੈ ਨਾ, ਉਸ ਅੱਗ ਨੂੰ ਆਪਣੀ ਕਿਰਪਾ ਨਾਲ ਆਪੇ ਨਿਵਿਰਤ ਕਰਦਾ ਹੈ।
ਆਪੇ ਜਲ ਨਿਧ ਪਾਏ ਦਾ,
ਆਪੇ ਹੀ ਪਾਣੀ ਦਾ ਸਮੁੰਦਰ ਰੂਪ ਹੋ ਕੇ ਅਥਵਾ ਬੱਦਲ ਰੂਪ ਹੋ ਕੇ ਆਪਣੀਆਂ ਮਿਹਰਾਂ ਦਾ ਮੀਂਹ ਵਰਸਾਉਂਦਾ ਤੇ ਮਨ ਵਿੱਚੋਂ ਤ੍ਰਿਸ਼ਨਾ ਇਤਿਆਦਕ ਦੀ ਅਗਨੀ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਨਾਸ ਕਰ ਦਿੰਦਾ। ਇਉਂ ਚਾਰ ਪਦਾਂ ਤੱਕ ਆਪਾਂ ਇਹ ਸੰਖੇਪ ਜਿਹੀ ਵਿਚਾਰ ਗੁਰ ਆਸਰੇ ਦੁਆਰਾ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਆਪਣੀਆਂ ਬਖਸ਼ਿਸ਼ਾਂ ਮਿਹਰਾਂ ਦੇ ਨਾਲ ਸਾਰਿਆਂ ਨੂੰ ਨਿਵਾਜਣ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਲਈ ਸਮਤ ਬਖਸ਼ਣੀ।
ਪੌਣ ਪਾਣੀ ਅਗਨੀ ਇੱਕ ਵਾਸਾ, ਆਪੇ ਕੀਤੋ ਖੇਲ ਤਮਾਸਾ, ਬਲ ਦੀ ਜਲ ਨਿਵਰੈ ਕਿਰਪਾ ਤੇ, ਆਪੇ ਜਲ ਨਿਧ ਪਾਏ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।